तेरा। इस प्रकार गोरे चले लगे सो लश्कर माए, चंडा तूट जुग खंडबा तंबू थेरे सुनाए।
वाहिगुरु जी का खालसा, वाहिगुरु जी की फतेह। तू सुल्तान कहा हो मियां, तेरी कबन बढ़ाई, जो तू देहे सो कहा स्वामी, मैं मूर्ख कहन न जाई। तेरे गुण गावा देह बुझाई, जैसे सच मैं रहूं रजाई। दस पातशाहियां दी आत्मक जागदी जोत, जहरां जहूर सर्व कला भरपूर सतगुरु। धन धन श्री गुरु ग्रंथ साहिब सच्चे पातशाह दे पावन पवित्र चरणा कमलां च हाजरियां भर रही गुरु का खास रूप। परम सत्कार योग सन्मान योग गुरु खालसा साध संगत, वड्या भागा वाले हो नेता प्रति गुरु चरणा विच जुड़ के सतगुरु दशमेश पातशाह सरबंस दानी चिट्टियां बाजा वाले शमशेरे बहादुर, धन धन श्री गुरु गोबिंद सिंह साहब जी महाराज जी का पवित्र पावन इतिहास। बहुत ही श्रद्धा भावना अदब ते सत्कार नाल सरवण कर रहे। बैरी दल ने दूर दूर तक घेरा पाया होया। कलगीधर पातशाह जी महाराज एक दिन सुभावक दिन का दूसरा पहर बीतया ते बाहर आके बैठे ने। उच्चा थां है, वेख्या फौज आले दुआले घेरा पाई बैठी है दूर दूर तक। सामने सूबेदार वजीर खां दा डेरा सी। वेख्या भी नवाब कट्ठे होए बेफिक्र फिरदे ने। भाई उदय सिंह ने आख्या, महाराज जी तुहाडे तीर चलियां नूं काफी दिन हो गए ने। जिस दिन आप जी ने दो तीर चलाए सन उदों दे डरे हुए सन। हुण महाराज दुबारा इन्हां दे अंदर डर पैदा करना चाहीदा कि दुश्मन आले दुआले बैठा होवे ते निडर होके। सतगुरां ने हुक्म कीता, भाई साडियां तोपां लियाओ। दोवें तोपां लिया के सतगुरां दे कोल खड़ियां कीतियां। उन्हां दे मूंह नवाब दे डेरे वल कीते हन। एक तोप दा नाम बिज कोख है और ये तोपां जिहड़ियां हन, एक दा नाम है बागण। इन्हां विच गोले पा के सीधे निशाने करके वैरियां दे डेरे ते गोले दागे। ते पहला गोला गया जाके जिहड़ा इन्हां दा निशान सी ओह निशान टुट गया, झंडा लगा होया ओह टुट गया। दूजे गोले नाल जिहड़े तंबू दे उत्ते कलश लगे हुंदे ने ओह टुट गए। कई बंदे वैरियां दे तुरकां दे मारे गए। एकदम उस वक्त इन्हां दे अंदर डर ते सहम पैदा हो गया। ते जिस प्रकार नाल इन्हां दे अंदर डर पैदा होया, भय पैदा होया, वो कथा महाकवि भाई संतोख सिंह जी लिख रहे ने। आओ मन विरतियां एकाग्र करके सतगुरां दा पवित्र इतिहास सरवण करिए। एकाग्रता बनाउण वास्ते आखिए जी सतनाम श्री
वाहे गुरु साहिब जी।
सतनाम श्री
वाहे गुरु साहिब जी। दोहेरा इस प्रकार गोरे चले लगे सो लश्कर माए।
इस तरह जदों सतगुरां वल्लों चलाए हुए जिहड़े तोपां दे गोले सन, ओ वैरियां दे लश्कर विच जा के डिगे ने, वैरियां दे लश्कर विच जा के पए हन।
झंडा टूट जुग खंडबा ਤੰਬੂ ਥਿਰੇ ਸੁਨਾਏ।
ਪੈਰੀਆਂ ਦਾ ਨਵਾਬ ਦਾ ਜਿਹੜਾ ਝੰਡਾ ਲੱਗਾ ਹੋਇਆ ਸੀ ਸਾਹਮਣੇ, ਉਹ ਟੁੱਟ ਕੇ ਦੋ ਖੰਡ ਹੋ ਗਿਆ, ਦੋ ਹਿੱਸਿਆਂ ਵਿੱਚ ਟੁੱਟ ਕੇ ਡਿੱਗ ਪਿਆ। ਔਰ ਜਿਹੜਾ ਤੰਬੂ ਲੱਗਾ ਸੀ ਉਹ ਤੰਬੂ ਵੀ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ।
ਸੋਈਆ ਖਾਨ ਵਜੀਦ ਲਾਹੌਰ ਪਤੀ ਜੁਗ ਦੇਖ ਕੇ ਗੋਰਨ ਕੀ ਅਸ ਮਾਰਾ।
ਵਜ਼ੀਰ ਖਾਂ ਤੇ ਸੂਬਾ ਲਾਹੌਰ ਜ਼ਬਰਦਸਤ ਖਾਂ ਇਹ ਦੋਵੇਂ ਬੈਠੇ ਸੀ ਉਸ ਡੇਰੇ ਚ ਜਿੱਥੇ ਗੋਲੇ ਵੱਜੇ ਨੇ, ਜਿੱਥੇ ਤੋਪਾਂ ਦੇ ਗੋਲਿਆਂ ਦੀ ਮਾਰ ਹੋਈ ਹੈ। ਵਜ਼ੀਰ ਖਾਂ ਤੇ ਸੂਬੇ ਲਾਹੌਰ ਨੇ ਉਸ ਵਕਤ ਗੋਲਿਆਂ ਦੀ ਇਹੋ ਜਿਹੀ ਮਾਰ ਵੇਖੀ ਹੈ।
ਛੋਰ ਭਜੇ ਆਪਣੇ ਥਲ ਤਾਂ ਛਿੰਨ,
ਉਸੇ ਵਕਤ ਆਪਣੀਆਂ ਥਾਵਾਂ ਛੱਡ ਕੇ ਦੌੜ ਪਏ। ਜਿੱਥੇ ਜਿੱਥੇ ਇਹਨਾਂ ਦੇ ਡੇਰੇ ਸੀ ਨਾ, ਸੂਬਾ ਲਾਹੌਰ ਵਜ਼ੀਰ ਖਾਂ ਤੇ ਸੂਬਾ ਲਾਹੌਰ ਜ਼ਬਰਦਸਤ ਖਾਂ ਦੇ, ਇਹ ਦੋਵੇਂ ਆਪੋ ਆਪਣੇ ਡੇਰੇ ਛੱਡ ਕੇ ਉਸ ਜਗ੍ਹਾ ਤੋਂ ਦੌੜ ਗਏ।
ਆਯੁਧਨਾ ਤਨ ਚੀਰ ਸੰਭਾਰਾ।
ਦੌੜਨ ਵੇਲੇ ਨਾ ਇਹਨਾਂ ਨੇ ਆਪਣੇ ਹਥਿਆਰ ਸੰਭਾਲੇ, ਨਾ ਹੀ ਸਰੀਰ ਦੇ ਕੱਪੜੇ ਸੰਭਾਲੇ।
ਵਾਹਨ ਕੋਨ ਉਡੀਕ ਕਰੋ ਤਬ ਹੋਏ ਬਿਹਾਲ ਭਜੇ ਸਿਰਦਾਰਾ।
ਇਹੋ ਜਿਹੀ ਹਾਲਤ ਹੋਈ ਕਿ ਆਪਣੇ ਵਾਹਨਾਂ ਦੀ ਵੀ ਉਡੀਕ ਨਹੀਂ ਕੀਤੀ, ਪੈਦਲ ਹੀ ਦੌੜ ਗਏ ਵੀ ਦੌੜ ਚਲੋ ਗੋਲੇ ਆ ਰਹੇ ਨੇ ਕਿਤੇ ਮਾਰੇ ਨਾ ਜਾਈਏ। ਕਹਿੰਦੇ ਆਪਣੇ ਵਾਹਨ ਵੀ ਵਾਹਨਾਂ ਦੀ ਉਡੀਕ ਕਿਹਨੇ ਕਰਨੀ ਸੀ। ਫਿਰ ਇਹਨਾਂ ਦੇ ਨਾਲ ਹੋਰ ਜਿਹੜੇ ਇਹਨਾਂ ਦੇ ਸਿਪਾਹੀ ਨੇ, ਇਹਨਾਂ ਦੇ ਜਿਹੜੇ ਵੱਡੇ ਮੁਸਾਹਿਬ ਨੇ, ਉਹ ਵੀ ਉਸ ਵੇਲੇ ਉਸ ਜਗ੍ਹਾ ਤੋਂ ਦੌੜ ਗਏ ਹਨ, ਬੜੀ ਛੇਤੀ ਨਾਲ ਦੌੜ ਗਏ ਹਨ।
ਵਿੱਚ ਥਿਰੇ ਦਲ ਆਪਨ ਕੇ ਨੇ,
ਆਪੋ ਆਪਣਿਆਂ ਦਲਾਂ ਦੇ ਵਿੱਚ ਨਹੀਂ ਟਿਕੇ ਜਿੱਥੇ ਇਹਨਾਂ ਦੀਆਂ ਫੌਜਾਂ ਹਨ।
ਤੋਰਨ ਦੌਰ ਕੇ ਕੀਨ ਕਿਨਾਰਾ,
ਦੌੜ ਕੇ ਆਪਣੀ ਫੌਜ ਤੋਂ ਵੀ ਦੂਰ ਜਾ ਕੇ ਜਿੱਥੇ ਕੱਲਾ ਜਿਹਾ ਥਾਂ ਹੋਵੇ ਨਾ, ਉੱਥੇ ਕਿਨਾਰੇ ਦੇ ਵਿੱਚ ਜਾ ਕੇ ਦੂਰ ਜਾ ਕੇ ਕਿਨਾਰੇ ਤੇ ਜਾ ਖਲੋਤੇ ਹਨ।
ਗੋਰਨ ਕੀ ਅਸਮਾਰ ਕਰੀ ਯੁਗ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਦੋਨਾਂ ਤੋਪਾਂ ਨੇ, ਬਿਜ ਘੋਖ ਤੇ ਬਾਗਣ ਨੇ ਇਹੋ ਜੀ ਤੋਪਾਂ ਦੀ ਗੋਲਿਆਂ ਦੀ ਮਾਰ ਮਚੀ ਹੈ।
ਯੁਗ ਤੋਪ ਛੁੱਟੈ ਤਬ ਬਾਰੰਗ ਬਾਰਾ,
ਵਾਰੀ ਵਾਰੀ ਦੋਵੇਂ ਤੋਪਾਂ ਚੱਲਦੀਆਂ ਨੇ, ਇੱਕ ਤੋਪ ਚੋਂ ਗੋਲਾ ਨਿਕਲ ਕੇ ਸ਼ਾਂਤ ਹੁੰਦਾ ਹੈ ਤੇ ਦੂਜੀ ਤੋਪ ਚੱਲ ਪੈਂਦੀ ਹੈ, ਇੰਨੇ ਨੂੰ ਫਿਰ ਪਹਿਲੀ ਤਿਆਰ ਹੋ ਜਾਂਦੀ ਹੈ। ਏਦਾਂ ਵਾਰੋ ਵਾਰੀ ਦੋਵੇਂ ਤੋਪਾਂ ਵਿੱਚੋਂ ਗੋਲੇ ਦਾਗੇ ਜਾ ਰਹੇ ਨੇ।
ਮਾਰ ਦੀਏ ਤੁਰਕਾਂ ਨਮਾ ਪੱਟ,
ਬਹੁਤ ਸਾਰੇ ਤੁਰਕਾਂ ਦੇ ਜਿਹੜੇ ਚੰਗੇ ਚੰਗੇ ਚੋਣਵੇਂ ਸੂਰਮੇ ਸੀ ਨਵਾਬਾਂ ਦੇ ਨੇੜੇ, ਉਹ ਤੋਪਾਂ ਦੇ ਗੋਲਿਆਂ ਨਾਲ ਖਾਲਸੇ ਦੇ ਸਿੰਘਾਂ ਨੇ ਮਾਰ ਮੁਕਾਏ ਹਨ।
ਕੀਨ ਵਿਚਾਰ ਨ ਹੈ ਉਪਚਾਰਾ,
ਉਹਨਾਂ ਦੇ ਕੋਲੋਂ ਨਾ ਕੋਈ ਵਿਚਾਰ ਹੋ ਸਕੀ ਨਾ ਕੋਈ ਉਪਚਾਰ ਹੋ ਸਕਿਆ।
ਭਾਜਤ ਹੈ ਤਜ ਕੈ ਪਟ ਆਯੁਧ,
ਇੱਥੋਂ ਤੱਕ ਵੀ ਆਪਣੇ ਹਥਿਆਰ ਵੀ ਛੱਡ ਕੇ, ਆਪਣੇ ਕੱਪੜੇ ਬਸਤਰ ਵੀ ਛੱਡ ਕੇ ਜਾਨਾਂ ਬਚਾ ਕੇ ਦੌੜਦੇ ਹਨ।
ਤਰਾਸ ਪਇਓ ਤੁਰਕਾਂ ਮੈਂ ਭਾਰਾ,
ਸਾਰੇ ਤੁਰਕਾਂ ਵਿੱਚ ਬੜਾ ਭਾਰੀ ਤਰਾਸ ਮਚ ਗਿਆ, ਸਾਰੇ ਤੁਰਕਾਂ ਦੇ ਵਿੱਚ ਇੱਕ ਵਾਰੀ ਬੜਾ ਭਾਰੀ ਡਰ ਮਚ ਗਿਆ।
ਫੁੱਟ ਗਏ ਸਿਰ ਟੁੱਟ ਗਏ ਪੱਗ,
ਉਸ ਵੇਲੇ ਕਈਆਂ ਦੇ ਸਿਰ ਟੁੱਟ ਗਏ, ਕਈਆਂ ਦੇ ਪੈਰ ਟੁੱਟ ਗਏ,
ਛੁੱਟ ਗਏ ਹਥਿਆਰ ਨਦਾਰਾ,
ਔਰ ਕਈਆਂ ਦੇ ਹਥਿਆਰ ਹੱਥਾਂ ਵਿੱਚੋਂ ਛੁੱਟ ਗਏ, ਮੁੜ ਕੇ ਉਹਨਾਂ ਨੇ ਆਪਣੇ ਹੱਥਾਂ ਵਿੱਚ ਹਥਿਆਰ ਤੱਕ ਨੀ ਧਾਰਨ ਕੀਤੇ, ਸੋਝੀ ਨੀ ਆਈ ਵੀ ਅਸੀਂ ਕੀ ਕਰੀਏ।
ਦੀਰਘ ਦੂਰ ਇਤੀ ਲੱਗ ਆਵੇ,
ਕਹਿੰਦੇ ਜੀ ਇੰਨੀ ਦੂਰ ਤੱਕ ਗੋਲੇ ਆ ਰਹੇ ਨੇ, ਇੱਥੇ ਤੱਕ ਤੋਪਾਂ ਦੇ ਗੋਲੇ ਪਹੁੰਚ ਕਿਵੇਂ ਰਹੇ ਨੇ, ਹੈਰਾਨੀ ਦੀ ਗੱਲ ਹੈ। ਇੱਥੇ ਤੱਕ ਤਾਂ ਗੋਲੇ ਆਉਣੇ ਨੀ ਚਾਹੀਦੇ ਤੋਪਾਂ ਦੇ, ਪਰ ਇੱਥੇ ਤੱਕ ਇਹ ਤੋਪਾਂ ਦੇ ਗੋਲਿਆਂ ਦੀ ਮਾਰ ਪਹੁੰਚ ਕਿਵੇਂ ਰਹੀ ਹੈ, ਇਸ ਗੱਲ ਦੀ ਇਹਨਾਂ ਨੂੰ ਹੈਰਾਨੀ ਹੋ ਰਹੀ ਹੈ।
ਤੋਪ ਦਰਾਜ ਕਹਾਂ ਅਸ ਬਾਰੇ,
ਉਹਦੀਆਂ ਕਿਹੜੀਆਂ ਵੱਡੀਆਂ ਤੋਪਾਂ ਨੇ ਜਿਨ੍ਹਾਂ ਦੀ ਮਾਰ ਇੰਨੀ ਜ਼ਿਆਦਾ ਵੀ ਕੋਹਾਂ ਤੱਕ ਮਾਰ ਕਰ ਰਹੀ ਹੈ, ਇਹੋ ਜਿਹੀਆਂ ਕਿਹੜੀਆਂ ਤੋਪਾਂ ਨੇ ਗੁਰੂ ਜੀ ਦੇ ਕੋਲ ਉਹਨਾਂ ਨੇ ਤਿਆਰ ਕਰਕੇ ਰੱਖੀਆਂ ਹੋਈਆਂ।
ਬ੍ਰਿੰਦ ਬੀਤੇ ਦਿਨ ਕੀਨ ਨਵੇਸ਼ ਕੋ ਕੋਈ ਨਾ ਪਹੁੰਚ ਸਕਿਓ ਨੇ ਮਾਰੇ,
ਕਹਿੰਦੇ ਵੀ ਇੰਨੇ ਦਿਨ ਹੋ ਗਏ ਨੇ ਸਾਨੂੰ ਇੱਥੇ ਆਲੇ ਦੁਆਲੇ ਡੇਰਾ ਕੀਤਿਆਂ, ਇੱਥੇ ਤੱਕ ਗੁਰੂ ਜੀ ਦਾ ਹਾਲੇ ਤੱਕ ਕੋਈ ਸਿੰਘ ਨਹੀਂ ਆਇਆ, ਅੱਜ ਤੋਂ ਪਹਿਲਾਂ ਕਦੇ ਉਹਨਾਂ ਨੇ ਕੋਈ ਤੋਪ ਦਾ ਗੋਲਾ ਨਹੀਂ ਦਾਗਿਆ, ਅੱਜ ਅਚਨ ਚੇਤ ਅਚਾਨਕ ਕਿਹੜੀਆਂ ਤੋਪਾਂ ਉਹਨਾਂ ਕੋਲ ਅੰਦਰ ਆ ਗਈਆਂ, ਕੌਣ ਅੰਦਰ ਉਹਨਾਂ ਕੋਲ ਤੋਪਾਂ ਪਹੁੰਚਾ ਗਿਆ ਕਿ ਉਹਨਾਂ ਨੇ ਸਿੱਧੇ ਅੱਜ ਉਹਨਾਂ ਤੋਪਾਂ ਨਾਲ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਨੇ। ਤੋਪਾਂ ਉਹਨਾਂ ਕੋਲ ਅੰਦਰੋਂ ਆ ਕਿੱਥੋਂ ਗਈਆਂ ਨੇ? ਅਸੀਂ ਤਾਂ ਬਾਹਰੋਂ ਕੁਝ ਅੰਦਰ ਜਾਣ ਨਹੀਂ ਦਿੱਤਾ।
ਅੱਜ ਕਹਾਂ ਇਹ ਕੌਤਕ ਪਾ,
ਅੱਜ ਆ ਕਿਸ ਤਰ੍ਹਾਂ ਦਾ ਕੌਤਕ ਹੋਇਆ, ਅੱਜ ਆ ਕਿਸ ਤਰ੍ਹਾਂ ਦੀ ਹੈਰਾਨੀ ਭਰੀ ਗੱਲ ਹੋਈ ਹੈ।
ਜਿਵੇਂ ਪੂਰਬ ਤੀਰ ਗਏ ਆਏ ਇੱਕ ਬਾਰੇ,
ਜਿਵੇਂ ਪਹਿਲਾਂ ਇਹਨਾਂ ਨੇ ਤੀਰ ਚਲਾਏ ਸੀ ਨਾ, ਗੁਰੂ ਜੀ ਨੇ ਦੋ ਤੀਰ ਚਲਾ ਕੇ, ਇੱਕ ਤੀਰ ਪਹਿਲਾਂ ਨਵਾਬ ਦੀ ਮੰਜੇ ਦੇ ਪਾਵੇ ਵਿੱਚ ਆ ਕੇ ਵੱਜਿਆ ਸੀ, ਤੇ ਅਸੀਂ ਆਖਿਆ ਸੀ ਵੀ ਕਰਾਮਾਤ ਨਾਲ ਆਇਆ ਹੈ। ਦੁਬਾਰਾ ਦੂਸਰਾ ਤੀਰ ਚਿੱਠੀ ਬੰਨ ਕੇ ਉਹਨਾਂ ਨੇ ਮਾਰ ਕੇ ਆਖਿਆ ਵੀ ਕਰਾਮਾਤ ਨਾਲ ਹੀ ਸਾਡੀ ਵਿਦਿਆ ਦੇ ਅਭਿਆਸ ਨਾਲ ਪਹੁੰਚਿਆ। ਉਹ ਜਿਹੜੇ ਦੋ ਤੀਰ ਜਿਵੇਂ ਇੱਥੇ ਤੱਕ ਪਹਿਲਾਂ ਮਾਰ ਕਰਕੇ ਆਏ ਸਨ,
ਹਿੰਦਨ ਕੋ ਇਹ ਪੀਰ ਕਹਾਵਤ,
ਲੱਗਦਾ ਕੋਈ ਕਰਾਮਾਤ ਹੀ ਹੈ। ਪਹਿਲਾਂ ਤੀਰ ਪਹੁੰਚਾਏ ਐਡੀ ਦੂਰ ਢਾਈ ਕੋਹ ਤੱਕ, ਹੁਣ ਅਸੀਂ ਢਾਈ ਕੋਹ ਤੋਂ ਅੱਗੇ ਆ ਕੇ ਬੈਠੇ ਪੜਾ ਕੀਤਾ, ਇੱਥੇ ਤੱਕ ਵੀ ਉਹਨਾਂ ਦੇ ਤੋਪਾਂ ਦੇ ਗੋਲੇ ਆ ਰਹੇ ਨੇ। ਇਹ ਹਿੰਦੂਆਂ ਦੇ ਪੀਰ ਨੇ, ਸਿੱਖਾਂ ਦੇ ਗੁਰੂ ਨੇ, ਇਹ ਪਤਾ ਨੀ ਕਿਹੋ ਜੀ ਅਜਮਤ ਦੀ ਕਰਾਮਾਤ ਦੇ ਧਾਰਨੀ ਹਨ।
ਹੈ ਕਰਾਮਾਤ ਕਿ ਆਏ ਅਗਾਰੇ,
ਲੱਗੇ ਵੀ ਜਾਂ ਤਾਂ ਏਦਾਂ ਲੱਗਦਾ ਵੀ ਉਹਨਾਂ ਦੇ ਕੋਲ ਕੋਈ ਕਰਾਮਾਤ ਹੈ, ਕੋਈ ਅਜਮਤ ਹੈ, ਜਿਸ ਕਰਾਮਾਤ ਕਰਕੇ ਹੀ ਇਹ ਅੱਗੇ ਤੱਕ ਗੋਲੇ ਆਏ ਨੇ, ਇੱਥੇ ਤੱਕ ਗੋਲਿਆਂ ਦੀ ਮਾਰ ਹੋਈ ਹੈ।
ਅੰਗ ਤੁਰੰਗਨ ਭੰਗ ਪਏ,
ਬਹੁਤ ਸਾਰੇ ਘੋੜਿਆਂ ਦੇ ਜਿਹੜੇ ਅੰਗ ਨੇ ਉਹ ਟੁੱਟ ਗਏ ਨੇ, ਬਹੁਤ ਸਾਰੇ ਘੋੜੇ ਮਾਰੇ ਗਏ ਨੇ।
ਬਹੁ ਵੀਰ ਗਿਰੇ ਲੱਗ ਕੇ ਤਨ ਗੋਰੇ,
ਬਹੁਤ ਸਾਰੇ ਯੋਧੇ ਸਾਡੇ ਮਾਰੇ ਗਏ ਗੋਲੇ ਲੱਗਣ ਕਰਕੇ।
ਓਟ ਮੈਂ ਜਾਏ ਖਰੇ ਤਿਰੋਤ,
ਉਸ ਵਕਤ ਗੋਲਿਆਂ ਦੀ ਮਾਰ ਤੋਂ ਬਚਣ ਵਾਸਤੇ ਨੇੜੇ ਨੇੜੇ ਜਿਹੜੀਆਂ ਕਿਤੇ ਕੋਈ ਪਹਾੜ ਦੀ ਚੋਟੀ ਹੈ ਜਾਂ ਕੋਈ ਪਹਾੜ ਦਾ ਕੋਈ ਪੱਥਰ ਪਿਆ ਹੈ, ਉਹਨਾਂ ਪੱਥਰਾਂ ਦੇ ਓਹਲੇ ਹੋ ਕੇ ਆਪਣੀਆਂ ਜਾਨਾਂ ਬਚਾ ਰਹੇ ਨੇ, ਓਟ ਲੈ ਕੇ ਜਾਨਾਂ ਬਚਾਉਂਦੇ ਨੇ।
ਈਰਤ ਬ੍ਰਿੰਦ ਨਵੇਸ਼ ਕੀ ਓ ਰੇ,
ਕਹਿੰਦੇ ਵੇਖ ਵੇਖ ਕੇ ਹੈਰਾਨ ਹੋ ਰਹੇ ਨੇ ਕਿ ਅਚਾਨਕ ਇਹ ਗੋਲੇ ਕਿਧਰੋਂ ਆ ਰਹੇ ਨੇ, ਇੰਨੀ ਦੂਰ ਤੱਕ ਕਿਵੇਂ ਮਾਰ ਕਰ ਰਹੇ ਨੇ।
ਸਾਂਝ ਪਈ ਲਗ ਛੂਟਤ ਦੋਨੋ ਬਾਗਨ ਸੇ ਵੀ ਕੋਕਨ ਘੋਰੇ,
ਸ਼ਾਮ ਤੱਕ ਸੰਧਿਆ ਵੇਲੇ ਤੱਕ ਜਦੋਂ ਤੱਕ ਹਨੇਰਾ ਨਹੀਂ ਪਿਆ ਉਦੋਂ ਤੱਕ ਬਿਜ ਘੋਖ ਤੇ ਬਾਗਣ ਵਿੱਚੋਂ ਗੋਲੇ ਚੱਲਦੇ ਰਹੇ। ਇਹ ਜਿਹੜੀਆਂ ਦੋ ਤੋਪਾਂ ਸਨ ਮਹਾਰਾਜ ਜੀ ਦੀਆਂ ਬਿਜ ਘੋਖ ਤੇ ਬਾਗਣ, ਇਹਨਾਂ ਵਿੱਚੋਂ ਸ਼ਾਮ ਤੱਕ ਹਨੇਰਾ ਪੈਣ ਤੱਕ ਸੰਧਿਆ ਵੇਲੇ ਤੱਕ ਗੋਲੇ ਚੱਲਦੇ ਰਹੇ, ਵੈਰੀਆਂ ਨੂੰ ਮਾਰਦੇ ਰਹੇ।
ਵੇਗ ਤਿਜਾਤ ਕਰੇ ਉਤਪਾਤ,
ਬੜੇ ਵੇਗ ਨਾਲ ਗੋਲਾ ਜਾਂਦਾ ਤੋਪ ਚੋਂ ਨਿਕਲ ਕੇ ਛੂੰਕਦਾ ਹੋਇਆ ਜਦੋਂ ਵੈਰੀਆਂ ਦੇ ਦਲ ਤੇ ਜਾ ਕੇ ਗੋਲਾ ਪੈਂਦਾ, ਉਸ ਵੇਲੇ ਵੈਰੀਆਂ ਵਿੱਚ ਤਰਥੱਲੀ ਮਚ ਜਾਂਦੀ ਹੈ, ਉਹਨਾਂ ਵਿੱਚ ਵੱਡਾ ਭਾਰੀ ਉਤਪਾਤ ਪੈਦਾ ਹੋ ਜਾਂਦਾ ਹੈ।
ਲਗੈ ਪਟਗਾ ਤਿਨ ਜੀਵਤ ਚੋਰੈ,
ਜੇ ਕਿਸੇ ਸੂਰਮੇ ਦੇ ਸਰੀਰ ਨੂੰ ਜਾ ਕੇ ਵੱਜਦਾ ਉਹਨੂੰ ਜਿਉਂਦਾ ਨਹੀਂ ਛੱਡਦਾ, ਉਹ ਤੋਪ ਦਾ ਗੋਲਾ ਉਹਦੀਆਂ ਪਸਲੀਆਂ ਹੱਡੀਆਂ ਤੋੜ ਸੁੱਟਦਾ ਹੈ, ਉਹਦੇ ਸਰੀਰ ਨੂੰ ਖੱਖੜੀ ਵਾਂਗੂ ਖੰਡਾ ਸੁੱਟਦਾ ਹੈ।
ਸੋਦਰ ਕੋ ਸੋਹਣੀ ਸ਼੍ਰੀ ਗੁਰਪੂਰਨ ਹੋਤੇ ਅੰਧੇਰ ਉੱਠੇ ਕਰ ਆਏ,
ਸ਼ਾਮ ਦਾ ਸੰਧਿਆ ਦਾ ਸਮਾਂ ਹੋਇਆ, ਕਲਗੀਧਰ ਜੀ ਉੱਥੇ ਹੀ ਬੈਠੇ, ਕਹਿੰਦੇ ਖਾਲਸਾ ਜੀ ਸੋਦਰ ਦਾ ਦੀਵਾਨ ਸਜਾ ਦਿਓ। ਸੋਦਰ ਦੀ ਚੌਂਕੀ ਦਾ ਜਾਪ ਮਹਾਰਾਜ ਜੀ ਦੇ ਚਰਨਾਂ ਵਿੱਚ ਹੋਇਆ, ਰਹਿਰਾਜ ਸਾਹਿਬ ਜੀ ਦੇ ਪਾਠ ਹੋਏ, ਅਰਦਾਸਾ ਕੀਤਾ ਗਿਆ। ਅਰਦਾਸ ਕਰਨ ਤੋਂ ਬਾਅਦ ਦੀਵਾਨ ਦੀ ਜਿਸ ਵੇਲੇ ਸਮਾਪਤੀ ਹੋਈ, ਇੰਨੇ ਨੂੰ ਹਨੇਰਾ ਪੈ ਚੁੱਕਾ ਸੀ।
ਤੋਪਨ ਆਲ ਸਥਾਨ ਕਰੀ ਥਿਰ, ਵਾਹਿਗੁਰੂ ਕੀ ਫਤਿਹ ਗਰ ਜਾਏ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜਦੋਂ ਹਨੇਰਾ ਹੋਇਆ ਤੇ ਉੱਠ ਕੇ ਆਪਣੇ ਮਹਿਲਾਂ ਵਿੱਚ ਆ ਗਏ ਜਿੱਥੇ ਸਤਿਗੁਰਾਂ ਦਾ ਨਿਵਾਸ ਸੀ। ਇੰਨੇ ਨੂੰ ਜਿਹੜੀਆਂ ਤੋਪਾਂ ਸਨ ਉਹ ਵੀ ਉੱਥੋਂ ਵਾਪਸ ਪਿਛਾਂਹ ਨੂੰ ਹੋਰ ਜਗ੍ਹਾ ਤੇ ਲੈ ਗਏ। ਸਭ ਨੇ ਉਸ ਵੇਲੇ ਗੱਜ ਗੱਜ ਕੇ ਫਤਿਹ ਬੁਲਾਈ, ਆਖਿਆ ਭਾਈ ਅੱਜ ਖਾਲਸੇ ਦੀ ਫਤਿਹ ਹੋਈ ਹੈ, ਅੱਜ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਫਤਿਹ ਬਖਸ਼ੀ ਹੈ।
ਦੇਖ ਦੇਈ ਬਰਤਾਏ ਤਬੈ ਕਰ ਖਾਨ ਰੋਪਾਨ ਤੇਰੇ ਨਿਜਤਾਏ,
ਇਹਨੂੰ ਸਾਰਿਆਂ ਵਿੱਚ ਦੇਗ ਵਰਤ ਗਈ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵੀ ਵਰਤ ਗਈਆਂ, ਲੰਗਰ ਪ੍ਰਸ਼ਾਦਾ ਤਿਆਰ ਸੀ, ਉਹ ਵੀ ਸਾਰੀਆਂ ਫੌਜਾਂ ਵਿੱਚ ਵਰਤ ਗਿਆ। ਸਾਰੇ ਸਿੰਘਾਂ ਨੂੰ ਖਾਣ ਪਾਣ ਵਾਸਤੇ ਲੰਗਰ ਪ੍ਰਸ਼ਾਦਾ ਪ੍ਰਾਪਤ ਹੋਇਆ ਹੈ।
ਸਵਧਾਨ ਰਹਿ ਤੁਰਕਾਂ ਤੇ,
ਸਿੰਘ ਵੀ ਸਾਵਧਾਨ ਹੋ ਕੇ ਰਹਿੰਦੇ ਨੇ ਤੁਰਕਾਂ ਤੋਂ, ਕਿਉਂਕਿ ਤੁਰਕਾਂ ਦਾ ਭਰੋਸਾ ਨਹੀਂ ਹੈ, ਇਹਨਾਂ ਦਾ ਕੋਈ ਇਮਾਨ ਨਹੀਂ ਹੈ, ਕਿਹੜੇ ਵੇਲੇ ਬੇਈਮਾਨੀ ਕਰ ਦੇਣ। ਇਸ ਕਰਕੇ ਸਿੰਘ ਪੂਰੇ ਸਾਵਧਾਨ ਹੋ ਕੇ ਤਿਆਰ ਬਰ ਤਿਆਰ ਹੋ ਕੇ ਰਹਿੰਦੇ। ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਰੱਖਿਆ ਹੀ ਤਿਆਰ ਬਰ ਤਿਆਰ ਹੈ ਕਿ ਹਰ ਵੇਲੇ ਗਾਤਰੇ ਸਿੰਘ ਦੇ ਸ੍ਰੀ ਸਾਹਿਬ ਹੋਵੇ, ਹਰ ਵੇਲੇ ਗਾਤਰੇ ਵਿੱਚ ਸ੍ਰੀ ਸਾਹਿਬ ਸਜਾਈ ਹੋਵੇ। ਤੇੜੋਂ ਜਦੋਂ ਕਛਹਿਰਾ ਵੀ ਬਦਲਣਾ ਤੇ ਇੱਕ ਪੈਰ ਲਾਉਣ ਤੇ ਪਾਉਣ ਦਾ ਮਤਲਬ ਇਹੀ ਹੈ ਕਿ ਜੇ ਕਿਤੇ ਦੁਸ਼ਮਣ ਦਾ ਹੱਲਾ ਹੋ ਜਾਵੇ ਉਦੋਂ ਵੀ ਤਿਆਰ ਹੋ ਕੇ ਦੌੜ ਕੇ ਤਿਆਰ ਬਰ ਤਿਆਰ ਹੋ ਕੇ ਵੈਰੀ ਨਾਲ ਲੜਨ ਲਈ ਤਿਆਰ ਰਹੇ। ਐਸੀ ਰਵਾਇਤ, ਐਸੀ ਮਰਿਆਦਾ ਮਹਾਰਾਜ ਜੀ ਨੇ ਖਾਲਸੇ ਨੂੰ ਬਖਸ਼ੀ ਹੋਈ ਹੈ। ਤੋ ਸਿੰਘਾਂ ਦਾ ਉਸ ਵੇਲੇ ਤਿਆਰ ਬਰ ਤਿਆਰ ਰਹਿੰਦੇ ਨੇ। ਖਾਲਸਾ ਜੀ ਇੱਕ ਮਹਾਂਪੁਰਖ ਨਿਹੰਗ ਸਿੰਘ ਹੋਇਆ ਕਰਦੇ ਸਨ, ਉਹ ਕਦੇ ਕਿਸੇ ਛੱਤ ਥੱਲੇ ਨਹੀਂ ਸੁੱਤੇ, ਭਾਵੇਂ ਪੋਹ ਦੀਆਂ ਸਰਦੀਆਂ ਹੋਣ, ਬਰਸਾਤ ਹੋਵੇ, ਦਰਖਤ ਦੇ ਥੱਲੇ ਹੀ ਉਹਨਾਂ ਦਾ ਆਸਣ ਹੁੰਦਾ ਸੀ। ਢਾਸਣਾ ਦਰਖਤ ਨਾਲ ਲਾ ਲੈਣਾ ਤੇ ਲੇਟ ਜਾਣਾ, ਤੇ ਹਰ ਜਦੋਂ ਢਾਸਣਾ ਲਾ ਕੇ ਲੇਟਣਾ ਤੇ ਜਿਹੜੀ ਕੁਹਾੜੀ ਹੁੰਦੀ ਸੀ, ਹਥਿਆਰ ਹੁੰਦੇ ਸੀ, ਇੱਦਾਂ ਛਾਤੀ ਤੇ ਲਾ ਕੇ ਰੱਖਣੇ ਤੇ ਉਹਨਾਂ ਨੂੰ ਪੁੱਛਣਾ, ਬਾਬਾ ਜੀ ਆਰਾਮ ਕਰਨ ਵੇਲੇ ਤਾਂ ਇਹ ਕੁਹਾੜੀ ਥੱਲੇ ਰੱਖ ਦਿਓ। ਉਹ ਬਿਹਾਰ ਦੇ ਇਲਾਕੇ ਦੇ ਰਹਿਣ ਵਾਲੇ ਸਨ, ਹਿੰਦੀ ਚ ਬੋਲਦੇ ਸਨ। ਕਹਿੰਦੇ ਦੁਸ਼ਮਣ ਨੂੰ ਇਸ ਤਰ੍ਹਾਂ ਲੱਗੇ ਕਿ ਖਾਲਸਾ ਤਿਆਰ ਬਰ ਤਿਆਰ ਜਾਗਦਾ ਹੈ, ਕਿਤੇ ਇਹਨਾਂ ਆਖਣ ਵੀ ਸੁੱਤਾ ਪਿਆ ਸਿੰਘ ਤੇ ਇਹਦੇ ਤੇ ਹਮਲਾ ਕਰ ਦਈਏ। ਏਦਾਂ ਸਿੰਘ ਤਿਆਰ ਬਰ ਤਿਆਰ ਰਹਿੰਦੇ ਨੇ। ਤੋ ਦੁਸ਼ਮਣ ਦਾ ਕੋਈ ਪਤਾ ਨਹੀਂ ਕਿਸ ਵੇਲੇ ਹੱਲਾ ਕਰ ਦੇਣ, ਕਿਸ ਵੇਲੇ ਹਮਲਾ ਬੋਲ ਦੇਣ। ਤੋ ਇਸ ਕਰਕੇ ਸਿੰਘ ਆਪੋ ਆਪਣੇ ਮੋਰਚਿਆਂ ਵਿੱਚ ਸਾਵਧਾਨ ਹੋ ਕੇ ਬੈਠਦੇ ਹਨ।
ਮਾਰੇ ਸਦਾ ਨੇ ਮਾਰ ਕੋ ਖਾਏ,
ਸਦਾ ਮਾਰਦੇ ਨੇ ਵੈਰੀਆਂ ਨੂੰ, ਪਰ ਉਹਨਾਂ ਦੀ ਮਾਰ ਖਾਂਦੇ ਨਹੀਂ।
ਖਾਨ ਵਜੀਦ ਲਾਹੌਰ ਪਤੀ ਤਬ ਤੋਰਨ ਲੀਨ ਉਠਾਏ ਕੇ ਡੇਰਾ।
ਸਿੰਘ ਤਿਆਰ ਬਰ ਤਿਆਰ ਰਹਿੰਦੇ ਨੇ। ਉਧਰ ਵਜ਼ੀਰ ਖਾਨ ਨੇ ਔਰ ਸੂਬੇ ਲਾਹੌਰ ਨੇ ਜਿੱਥੇ ਡੇਰਾ ਸੀ ਨਾ ਦੇਣੇ, ਉੱਥੋਂ ਆਪਣਾ ਡੇਰਾ ਚੁਕਵਾ ਲਿਆ। ਕਹਿੰਦੇ ਇੱਥੇ ਗੋਲੇ ਆਉਂਦੇ ਨੇ, ਬਈ ਇੱਥੋਂ ਆਪਣਾ ਡੇਰਾ ਚੁੱਕ ਕੇ ਹੋਰ ਪਿੱਛੇ ਲੈ ਚੱਲੋ, ਹੋਰ ਕਿਤੇ ਦੂਰਲੇ ਪਾਸੇ ਲੈ ਚੱਲੋ ਜਿੱਥੇ ਗੋਲਿਆਂ ਦੀ ਮਾਰ ਨਾ ਹੋਵੇ। ਉੱਥੋਂ ਡੇਰਾ ਚੁਕਾ ਕੇ ਦੂਰ ਕਿਤੇ ਪਾਸੇ ਲੈ ਗਏ।
ਆਨ ਸਥਾਨ ਜਾਣ ਦਿਨ ਓਟ,
ਹੋਰ ਜਗ੍ਹਾ ਤੇ ਜਾ ਕੇ ਇਹਨਾਂ ਨੇ ਡੇਰੇ ਕਰ ਲਏ ਜਿੱਥੇ ਕੋਈ ਪੱਕੀ ਓਟ ਹੋਵੇ, ਵੀ ਸਾਹਮਣੇ ਪਹਾੜ ਹੋਵੇ ਤੇ ਪਹਾੜ ਦਾ ਓਹਲਾ ਹੋਵੇ, ਪੱਥਰਾਂ ਦਾ ਓਹਲਾ ਹੋਵੇ, ਉੱਥੇ ਜਾ ਕੇ ਇਹਨਾਂ ਨੇ ਡੇਰਾ ਕਰ ਲਿਆ ਆਪਣੀ ਫੌਜ ਦਾ, ਆਪਣੇ ਡੇਰੇ ਨੂੰ ਉੱਥੇ ਲੈ ਗਏ।
ਬਸ ਬੇਤ ਸੁਚੇਤ ਵੈਰਾ,
ਸੁਚੇਤ ਹੋ ਕੇ ਇਹਨਾਂ ਨੇ ਹੋਰ ਜਗ੍ਹਾ ਆਪਣੇ ਡੇਰੇ ਵਾਸਤੇ, ਕਿਉਂਕਿ ਕਈ ਦਿਨ ਰਹਿਣਾ ਕੋਈ ਦੋ ਚਾਰ ਦਿਨਾਂ ਦੀ ਗੱਲ ਨਹੀਂ ਸੀ, ਪਤਾ ਨਹੀਂ ਕਿੰਨਾ ਸਮਾਂ ਡੇਰਾ ਪਾ ਕੇ ਰਹਿਣਾ ਪਵੇ। ਇਸ ਕਰਕੇ ਇਹਨਾਂ ਨੇ ਕੋਈ ਵਧੀਆ ਜੀ ਮਜ਼ਬੂਤ ਜਗ੍ਹਾ ਵੇਖੀ ਵੀ ਜਿੱਥੇ ਤੋਪ ਦਾ ਗੋਲਾ ਨਾ ਆਵੇ। ਸੂਬੇ ਲਾਹੌਰ ਨੇ ਵੀ ਔਰ ਸੂਬੇ ਸਰਹੰਦ ਨੇ ਵੀ ਇਹਨਾਂ ਨੇ ਇੱਕ ਪਾਸੇ ਜੇ ਜਾ ਕਰਕੇ ਦੂਰ ਡੇਰਾ ਕਰ ਲਿਆ ਔਰ ਸੁਚੇਤ ਹੋ ਕੇ ਜਗ੍ਹਾ ਵੇਖੀ ਹੈ।
ਤੰਬੂ ਖਾਰ ਲਏ ਸਗਰੇ ਉਤ,
ਜਿੱਧਰ ਪਹਿਲਾਂ ਇਹਨਾਂ ਦੇ ਤੰਬੂ ਲੱਗੇ ਹੋਏ ਸੀ, ਜਿੱਥੇ ਅੱਜ ਤੋਪਾਂ ਦੇ ਗੋਲੇ ਵੱਜੇ ਨੇ, ਉਥੋਂ ਆਪਣੇ ਸਾਰੇ ਤੰਬੂ ਉਖਾੜ ਲਏ, ਪੁੱਟ ਲਏ।
ਇਹਨੇ ਲਗਾਵਨ ਜਾਣੇ ਅਛੇਰਾ,
ਜਿਹੜੀ ਦੂਸਰੀ ਜਗ੍ਹਾ ਵੇਖੀ ਆ ਉਥੇ ਆਪਣੇ ਤੰਬੂ ਲਵਾ ਲਏ ਨੇ, ਉਥੇ ਕਨਾਤਾਂ ਲਵਾ ਲਈਆਂ ਨੇ।
ਰਾਤ ਕੋ ਜਾਗਤ ਹੈ ਸਾਵਧਾਨ,
ਰਾਤ ਨੂੰ ਵੀ ਜਾਗਦੇ ਰਹਿੰਦੇ ਨੇ ਸਾਵਧਾਨ ਹੋ ਕੇ, ਨੀਂਦ ਨਹੀਂ ਆਉਂਦੀ ਇਹਨਾਂ ਨੂੰ। ਕੋਈ ਪਤਾ ਨਹੀਂ ਵੀ ਸਿੰਘ ਰਾਤ ਨੂੰ ਵੀ ਹਮਲਾ ਬੋਲ ਦਿੰਦੇ ਨੇ, ਕਿਉਂਕਿ ਦੋ ਦਿਨ ਪਹਿਲਾਂ ਹੀ ਰਾਤ ਨੂੰ ਸਿੰਘਾਂ ਨੇ ਹੱਲਾ ਬੋਲਿਆ ਸੀ ਔਰ ਇੱਕ ਮੋਰਚਾ ਸਾਰਾ ਹੀ ਤੁਰਕਾਂ ਦਾ ਖਤਮ ਕਰ ਦਿੱਤਾ ਸੀ ਹਮਲਾ ਕਰਕੇ। ਇਸ ਕਰਕੇ ਤੁਰਕ ਰਾਤ ਨੂੰ ਵੀ ਕਹਿੰਦੇ ਸਾਵਧਾਨ ਹੋ ਕੇ ਜਾਗਦੇ ਨੇ ਡਰ ਦੇ ਨਾਲ।
ਸਿਪਾਹਨ ਕੋ ਬਾਰੀ ਤੇਰਾ,
ਔਰ ਸਿਪਾਹੀਆਂ ਨੂੰ ਬਾਰ ਬਾਰ ਕਹਿੰਦੇ ਨੇ ਨਵਾਬ, ਕਹਿੰਦੇ ਸੋਇਓ ਨਾ, ਕਿਤੇ ਐਸਾ ਨਾ ਹੋਵੇ ਤੁਸੀਂ ਸੌ ਜਾਓ ਤੇ ਉਹ ਤੁਹਾਨੂੰ ਆ ਕੇ ਸਦਾ ਦੀ ਨੀਂਦੇ ਸਵਾ ਜਾਣ। ਸਦਾ ਦੇ ਸੌਣ ਨਾਲੋਂ ਚੰਗਾ ਵੀ ਰਾਤ ਨੂੰ ਜਾਗ ਕੇ ਪਹਿਰਾ ਦਿਓ ਜੇ ਬਚਣਾ ਚਾਹੁੰਦੇ। ਇੱਦਾਂ ਬਾਰ ਬਾਰ ਆਪਣੇ ਸਿਪਾਹੀਆਂ ਨੂੰ ਸਾਵਧਾਨ ਕਰਦੇ ਨੇ ਕਹਿ ਕੇ।
ਤਰਾਸ ਧਰੇ ਨਿਸ ਬਾਤਰ ਮੈਂ ਕਰ, ਦੂਰ ਹੀ ਦੂਰ ਨਵੇਸ ਪਰੇ ਹੈ,
ਔਰ ਮਨ ਦੇ ਵਿੱਚ ਤਰਾਸ ਧਾਰਨ ਕਰਕੇ, ਡਰ ਧਾਰਨ ਕਰਕੇ ਦਿਨ ਰਾਤ ਦੂਰ ਹੀ ਦੂਰ ਆਪਣਾ ਡੇਰਾ ਕਰਦੇ ਨੇ, ਨੇੜੇ ਨਹੀਂ ਜਾਂਦੇ। ਆਨੰਦਪੁਰ ਸਾਹਿਬ ਦੇ ਨੇੜੇ ਤੇੜੇ ਨਹੀਂ ਫਰਕਦੇ ਦੋਵੇਂ ਨਵਾਬ, ਦੂਰ ਹੀ ਦੂਰ ਜਾ ਕੇ ਆਪਣਾ ਨਿਵੇਸ਼ ਕਰਦੇ ਹਨ।
ਜੋ ਕਿਸ ਦੇਸ਼ ਤੇ ਸਿੰਘ ਇਕੱਤਰਵੇ ਆਨ ਆਨੰਦ ਪੁਰੇ ਤੋਂ ਬੜੇ ਹੈ।
ਜਦੋਂ ਦੁਸ਼ਮਣ ਦਾ ਘੇਰਾ ਢਿੱਲਾ ਹੁੰਦਾ ਹੈ ਤੇ ਇਧਰੋਂ ਜਿਹੜੇ ਸਿੰਘ ਨੇ ਮਹਾਰਾਜ ਜੀ ਦੇ ਦੂਸਰੇ ਦੇਸ਼ਾਂ ਚੋਂ ਆਉਣ ਵਾਲੇ ਸ਼ਸਤਰਧਾਰੀ ਤਿਆਰ ਬਰ ਤਿਆਰ ਉਹ ਮੌਕਾ ਤਾੜ ਕੇ ਜਦੋਂ ਉਹਨਾਂ ਨੂੰ ਸਮਾਂ ਲੱਗਦਾ ਉਹ ਆਨੰਦਪੁਰ ਸਾਹਿਬ ਚ ਵੜ ਜਾਂਦੇ ਨੇ। ਜਿਹੜੀਆਂ ਫੌਜਾਂ ਬਾਹਰੋਂ ਵੀ ਜਿਨ੍ਹਾਂ ਜਿਨ੍ਹਾਂ ਸਿੰਘਾਂ ਨੂੰ ਪਤਾ ਲੱਗਦਾ ਕਿ ਆਨੰਦਪੁਰ ਸਾਹਿਬ ਜੰਗ ਹੋ ਰਿਹਾ ਤੇ ਸਾਡੀ ਸਤਿਗੁਰਾਂ ਨੂੰ ਲੋੜ ਹੈ ਇਸ ਵੇਲੇ ਜੰਗ ਵਿੱਚ, ਤੇ ਉਹ ਸਿੰਘ ਤਿਆਰ ਬਰ ਤਿਆਰ ਹੋ ਕੇ ਆਨੰਦਪੁਰ ਸਾਹਿਬ ਪਹੁੰਚ ਜਾਂਦੇ। ਦੁਸ਼ਮਣ ਦਾ ਉੱਥੇ ਘੇਰਾ ਹੁੰਦਾ ਸੀ ਚਾਰੇ ਪਾਸੇ, ਜਦੋਂ ਸਿੰਘਾਂ ਦਾ ਹਮਲਾ ਹੋਣਾ ਤੇ ਘੇਰਾ ਢਿੱਲਾ ਪੈ ਜਾਂਦਾ ਸੀ ਦੁਸ਼ਮਣ ਦਾ, ਤੇ ਜਦੋਂ ਘੇਰਾ ਢਿੱਲਾ ਪੈਣਾ ਤੇ ਸਿੰਘਾਂ ਨੇ ਮੌਕਾ ਤਾੜਨਾ, ਸਿੰਘ ਭੇਤੀ ਸਨ ਆਨੰਦਪੁਰ ਸਾਹਿਬ ਦੇ, ਜਿੱਥੋਂ ਕਿਤੋਂ ਰਸਤਾ ਮਿਲਣਾ ਉਧਰੋਂ ਅੰਦਰ ਲੰਘ ਕੇ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਜੀ ਦੇ ਕੋਲ ਜਾ ਪਹੁੰਚਣਾ ਔਰ ਜਾ ਸਤਿਗੁਰਾਂ ਨੂੰ ਫਤਿਹ ਗਜਾਉਣੀ।
ਘਾਤ ਅਨੇਕਾਂ ਤੇ ਪ੍ਰਿਸ਼ਿਆ,
ਏਦਾਂ ਅਨੇਕਾਂ ਘਾਤ ਕਰਕੇ ਅਨੇਕਾਂ ਦਾ ਤੱਕ ਕੇ ਸਿੰਘ ਆਨੰਦਪੁਰ ਸਾਹਿਬ ਚ ਵਾੜੀ ਜਾਂਦੇ ਨੇ। ਹਾਲਾਂਕਿ ਇਹ ਬਾਹਰ ਬੈਠੇ ਇਸੇ ਕਰਕੇ ਬੈਠੇ ਨੇ ਵੀ ਅੰਦਰ ਕਿਸੇ ਨੂੰ ਜਾਣ ਨਹੀਂ ਦੇਣਾ, ਪਰ ਫਿਰ ਵੀ ਸਿੰਘ ਦਾ ਤੱਕ ਕੇ ਕਿਸੇ ਨਾ ਕਿਸੇ ਤਰੀਕੇ ਅੰਦਰ ਜਾ ਵੜਦੇ ਨੇ, ਜਾ ਪਹੁੰਚਦੇ ਨੇ।
ਸ਼ਰਧਾ ਗੁਰ ਭਾਉ ਮਿਸਾਲ ਦਰੇ ਹੈ,
ਔਰ ਜਿਨ੍ਹਾਂ ਸਿੰਘਾਂ ਦੇ ਹਿਰਦਿਆਂ ਵਿੱਚ ਬੜੀ ਭਾਰੀ ਸ਼ਰਧਾ ਸਤਿਗੁਰਾਂ ਦੀ ਔਰ ਜਿਨ੍ਹਾਂ ਅੰਦਰ ਬੜਾ ਭਾਰੀ ਭਾਉ ਤੇ ਪ੍ਰੇਮ ਹੈ। ਵੇਖੋ ਹੁਣ ਪ੍ਰੇਮ ਵਾਲੇ ਤੇ ਸ਼ਰਧਾ ਵਾਲੇ ਹੀ ਆਉਣਗੇ ਨਾ, ਨਹੀਂ ਤਾਂ ਜਿਨ੍ਹਾਂ ਦੇ ਅੰਦਰ ਸ਼ਰਧਾ ਪ੍ਰੇਮ ਨੇ ਉਹਨਾਂ ਨੇ ਕਹਿਣਾ ਕਾਹਨੂੰ ਜੰਗ ਚ ਜਾ ਕੇ ਮੌਤ ਅਣਿਆਈ ਮੌਤ ਮਰਨਾ। ਜਿਨ੍ਹਾਂ ਨੇ ਆਪਣਾ ਮਰਨਾ ਕਬੂਲ ਕੀਤਾ ਹੋਇਆ ਤੇ ਤਲੀ ਤੇ ਸਿਰ ਰੱਖੇ ਹੋਏ ਨੇ, ਉਹੀ ਪ੍ਰੇਮ ਦੀ ਖੇਡ ਖੇਡ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦੇ ਨੇ ਔਰ ਦਾ ਤੱਕ ਕੇ ਆਨੰਦਪੁਰ ਸਾਹਿਬ ਚ ਪ੍ਰਵੇਸ਼ ਕਰਦੇ ਹਨ।
ਉਹ ਜਬੈ ਸੁਰ ਤੋਂ ਪਛਤਾਵੇ,
ਤੁਰਕਾਂ ਨੂੰ ਬਾਅਦ ਚ ਪਤਾ ਲੱਗਦਾ, ਜਦੋਂ ਸਿੰਘ ਅੰਦਰ ਵੜ ਜਾਂਦੇ ਨੇ ਤੁਰਕਾਂ ਨੂੰ ਬਾਅਦ ਵਿੱਚ ਪਤਾ ਲੱਗਦਾ, ਕਹਿੰਦੇ ਇਹ ਕਿਵੇਂ ਚਲੇ ਗਏ ਅੰਦਰ, ਫਿਰ ਉਹਨਾਂ ਨੂੰ ਬੜਾ ਪਛਤਾਵਾ ਹੁੰਦਾ ਤੁਰਕ ਮਲੇਛਾਂ ਨੂੰ ਜਿਹੜੇ ਬਾਹਰ ਬੈਠੇ ਨੇ।
ਯੋ ਤੁਰਕਾਂ ਕੀ ਹਾਨ ਕਰੇ ਹੈ,
ਇਹ ਤਾਂ ਸਿੰਘ ਰੋਜ਼ ਹੀ ਤੁਰਕਾਂ ਦੀ ਕੋਈ ਨਾ ਕੋਈ ਹਾਨੀ ਕਰਦੇ ਨੇ, ਰੋਜ਼ ਹੀ ਤੁਰਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ, ਸ਼ਰਮਸਾਰ ਹੋਣਾ ਪੈਂਦਾ, ਤੁਰਕਾਂ ਮਲੇਛਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ।
ਦੋਹੇਰਾ ਲਗੇ ਮੋਰਚੇ ਆਨੰਦਪੁਰ ਦੂਰ ਦੂਰ ਕਰ ਘੇਰ,
ਖਾਲਸਾ ਜੀ ਮੋਰਚੇ ਲੱਗੇ ਹੋਏ ਨੇ ਆਨੰਦਪੁਰ ਸਾਹਿਬ ਤੱਕ, ਦੂਰ ਦੂਰ ਤੱਕ ਦੁਸ਼ਮਣਾਂ ਦਾ ਘੇਰਾ ਪਿਆ ਹੋਇਆ।
ਲੱਖੋ ਫੌਜਾਂ ਤੋਂ ਦਿਚੋਂ ਦਿਸ਼ਣ ਉਤਰੇ ਡੇਰ ਬਡੇਰ,
ਅੱਖਾਂ ਦੇ ਹਿਸਾਬ ਨਾਲ ਫੌਜਾਂ ਨੇ ਚਾਰੇ ਪਾਸੇ ਕਹਿੰਦੇ ਦੂਰ ਦੂਰ ਤੱਕ ਫੌਜਾਂ ਦੇ ਡੇਰੇ ਉਤਰੇ ਹੋਏ ਹਨ।
ਓ ਪਈ ਦੁਇ ਤ੍ਰੈ ਮਾਸ ਬੀਤੇ ਇਮ ਗਏ,
ਜੀ ਇਸੇ ਤਰ੍ਹਾਂ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਬੀਤ ਗਏ ਦੁਸ਼ਮਣਾਂ ਨੂੰ ਘੇਰਾ ਪਾਇਆ।
ਦੂਰ ਦੂਰ ਹਟ ਡੇਰੇ ਕਏ,
ਤਿੰਨ ਮਹੀਨਿਆਂ ਦਾ ਸਮਾਂ ਬੀਤ ਗਿਆ, ਵੈਰੀਆਂ ਨੂੰ ਘੇਰਾ ਪਾਇਆ ਹੋਇਆ ਆਨੰਦਪੁਰ ਸਾਹਿਬ ਨੂੰ, ਤਿੰਨ ਮਹੀਨੇ ਬੀਤ ਗਏ ਔਰ ਦੂਰ ਦੂਰ ਤੱਕ ਵੈਰੀਆਂ ਦੇ ਡੇਰੇ ਹਟ ਰਹੇ ਹਨ।
ਗੁਰ ਕੇ ਸੰਗ ਲੜਿਓ ਨਾ ਜਾਏ,
ਉਹ ਹਾਲਾਂਕਿ ਲੱਖਾਂ ਦੀ ਗਿਣਤੀ ਹੈ, ਇਕੱਠੇ ਹਮਲਾ ਕਰਦੇ ਨੇ ਤੇ ਨੁਕਸਾਨ ਹੁੰਦਾ, ਇਹਨਾਂ ਦੇ ਸੂਰਮੇ ਮਾਰੇ ਜਾਂਦੇ ਨੇ, ਸਿੰਘਾਂ ਦੇ ਹੱਥ ਬੜੇ ਡਾਢੇ ਨੇ, ਕਹਿੰਦੇ ਇਹਨਾਂ ਨਾਲ ਗੁਰੂ ਜੀ ਦੇ ਨਾਲ ਲੜਿਆ ਨਹੀਂ ਜਾ ਸਕਦਾ, ਇੱਦਾਂ ਘੇਰਾ ਪਾ ਕੇ ਤਾਂ ਜਿੰਨਾ ਚਿਰ ਮਰਜ਼ੀ ਬੈਠੇ ਰਹੀਏ ਪਰ ਜੇ ਲੜਨ ਦੀ ਗੱਲ ਕਰੀਏ ਤੇ ਅਸੀਂ ਗੁਰੂ ਜੀ ਨਾਲ ਲੜ ਨਹੀਂ ਸਕਦੇ।
ਪੱਟ ਹਜ਼ਾਰਾਂ ਦੇ ਤੱਕ ਪਾਏ,
ਜਦੋਂ ਲੜਦੇ ਆ ਤੇ ਸਾਡੇ ਹਜ਼ਾਰਾਂ ਸੂਰਮਿਆਂ ਨੂੰ ਕੁਝ ਹੀ ਮਿੰਟਾਂ ਦੇ ਵਿੱਚ ਪਹਿਰਾਂ ਦੇ ਵਿੱਚ ਘੜੀਆਂ ਦੇ ਵਿੱਚ ਹੀ ਮਾਰ ਮੁਕਾਉਂਦੇ ਹਨ।
ਉਤਰੇ ਰਹੇ ਕੇਰਪੁਰ ਸਾਰੋ,
ਚਾਰੇ ਪਾਸੇ ਉਤਰੇ ਰਹੇ ਘੇਰਾ ਪਾ ਕੇ ਬੈਠੇ ਰਹੇ ਦੁਸ਼ਮਣ।
ਜਬ ਨੇ ਪ੍ਰਾਪਤ ਹੋਏ ਆਹਾਰੋ,
ਏਦਾਂ ਹੀ ਬੈਠੇ ਰਹੀਏ ਕਿਉਂਕਿ ਅੰਦਰ ਕਿੰਨਾ ਕੁ ਚਿਰ ਖਾਣਗੇ, ਆਖਿਰਕਾਰ ਇਹਨਾਂ ਦੀਆਂ ਰਸਤਾਂ ਬਸਤਾਂ ਤਾਂ ਮੁੱਕਣਗੀਆਂ ਨਾ, ਅੰਦਰ ਅੰਨ ਪਾਣੀ ਖਤਮ ਹੋਵੇਗਾ ਹੀ ਹੌਲੇ ਹੌਲੇ ਕਰਕੇ।
ਮਿਲੇ ਆਪ ਕੇ ਨਿਕਸ ਸਿਧਾਵੇ,
ਫਿਰ ਗੁਰੂ ਜੀ ਨੂੰ ਆਪੇ ਸਾਨੂੰ ਆ ਕੇ ਮਿਲਣਾ ਪਵੇਗਾ, ਜਦੋਂ ਰਸਤਾ ਬਸਤਾ ਮੁੱਕ ਜਾਣਗੀਆਂ, ਲੰਗਰ ਪ੍ਰਸ਼ਾਦੇ ਨੂੰ ਵੀ ਔਖੇ ਹੋ ਜਾਣਗੇ, ਫਿਰ ਆਪੇ ਗੁਰੂ ਜੀ ਆ ਕੇ ਮਿਲਣਗੇ। ਜਾਂ ਫਿਰ ਆਨੰਦਪੁਰ ਸਾਹਿਬ ਛੱਡ ਕੇ ਕਿਤੇ ਚਲੇ ਜਾਣਗੇ।
ਬਿਨਾਂ ਅੰਨ ਕਿਮ ਕਾਲ ਬਿਤਾਵੇ,
ਬਿਨਾਂ ਅੰਨ ਤੋਂ ਬਿਨਾਂ ਭੋਜਨ ਤੋਂ ਕਿਵੇਂ ਇੰਨਾ ਸਮਾਂ ਬਤੀਤ ਕਰਨਗੇ, ਕਿੰਨਾ ਕੁ ਚਿਰ ਰਹਿਣਗੇ ਅੰਦਰ।
ਤਰਾਸ ਧਾਰ ਜੇ ਮੋਰਚੇ ਨੇੜੇ,
ਹੁਣ ਜਿਹੜੇ ਨੇੜੇ ਨੇੜੇ ਮੋਰਚੇ ਨੇ ਦੁਸ਼ਮਣਾਂ ਦੇ, ਤਰਾਸ ਉਹਨਾਂ ਦੇ ਹਿਰਦਿਆਂ ਦੇ ਵਿੱਚ ਹੈ, ਡਰ ਹੈ।
ਧੋਬੀ ਕਰੇ ਦੂਰ ਥਲ ਡੇਰੇ,
ਵੀ ਆਪਣੇ ਡੇਰੇ ਥੋੜੇ ਥੋੜੇ ਦੂਰ ਕਰ ਲਏ ਨੇ। ਜਿਹੜੇ ਪਹਿਲਾਂ ਨੇੜੇ ਸੀ ਨਾ ਮੋਰਚੇ, ਉਹਨਾਂ ਨੂੰ ਡਰ ਆ ਵੀ ਕਿਤੇ ਸਿੰਘ ਹਮਲਾ ਨਾ ਕਰ ਦੇਣ, ਉਹਨਾਂ ਵੀ ਮੋਰਚੇ ਚੁੱਕ ਕੇ ਉੱਥੋਂ ਹੌਲੇ ਹੌਲੇ ਦੂਰ ਕਰ ਲਏ, ਪਿੱਛੇ ਕਰ ਲਏ।
ਇੱਕ ਉਪਾਅ ਸਿੱਧ ਸਭ ਕਰੇ, ਅੰਨ ਆਦਿ ਅੰਤਰ ਨੈ ਬਰੈ।
ਸਾਰੇ ਦੁਸ਼ਮਣਾਂ ਦਾ ਇੱਕੋ ਜ਼ੋਰ ਲੱਗਾ ਹੋਇਆ, ਇਸੇ ਕੰਮ ਤੇ ਜ਼ੋਰ ਲੱਗਾ ਹੋਇਆ ਕਿ ਆਪਾਂ ਅੰਦਰ ਕੋਈ ਅੰਨ ਜਾਂ ਰਸਤ ਵਸਤ ਨਹੀਂ ਜਾਣ ਦੇਣੀ। ਜੋ ਕੁਝ ਮਰਜ਼ੀ ਹੋ ਜਾਏ, ਫੌਜ ਭਾਵੇਂ ਅੰਦਰ ਕੋਈ ਸਿੰਘ ਜਾਂਦਾ, ਜਾਣ ਦਿਓ, ਉਹਨਾਂ ਨਾਲ ਲੜਨ ਦੀ ਲੋੜ ਨਹੀਂ। ਪਰ ਆਪਾਂ ਅੰਦਰ ਅੰਨ ਨਹੀਂ ਪਹੁੰਚਣ ਦੇਣਾ, ਘੋੜਿਆਂ ਵਾਸਤੇ ਘਾਹ ਪੱਠਾ ਨਹੀਂ ਪਹੁੰਚਣ ਦੇਣਾ, ਰਸਤਾ ਵਸਤਾ ਅੰਦਰ ਨਹੀਂ ਜਾਣ ਦੇਣੀਆਂ।
ਜਮਾ ਨਹੀਂ ਗੁਰ ਕੇ ਘਰ ਮਾਏ,
ਗੁਰੂ ਜੀ ਨੇ ਕਿੰਨਾ ਕੁ ਰਸਤ ਬਸ ਇਕੱਠੀ ਰੱਖੀ ਹੋਣੀ ਆ, ਘਰ ਵਿਚ ਕਿੰਨਾ ਕੁ ਉਹਨਾਂ ਨੇ ਰਸਤ ਬਸ ਜਮਾ ਕਰਕੇ ਰੱਖੀ ਹੋਵੇਗੀ।
ਆਏ ਉਪਾਇਨ ਖਰਚ ਸੁਖਾਏ,
ਖਾ ਕੇ ਉਪਾ ਕਰ ਸਕਣ, ਖਰਚਾ ਕਰ ਸਕਣ।
ਅੰਨ ਹਜ਼ਾਰੋ ਮਨ ਨਿਤ ਚਾਹੀਏ,
ਸੈਂਕੜੇ ਸੂਰਮੇ ਨੇ ਉਹਨਾਂ ਦੇ, ਉਹਨਾਂ ਵਾਸਤੇ ਮਨਾਂ ਦੇ ਹਿਸਾਬ ਨਾਲ ਰੋਜ਼ ਅੰਨ ਚਾਹੀਦਾ ਹੈ।
ਜਿਸ ਕੋ ਖਾਏ ਪ੍ਰਾਣ ਨਿਰਭਈਏ,
ਉਹ ਛੱਕ ਕੇ ਹੀ ਪ੍ਰਾਣ ਨਿਰਵਾਣ ਹੋਣਗੇ। ਲੜਾਈ ਨਾਲ ਤਾਂ ਲੜ ਕੇ ਉਹ ਭਾਵੇਂ ਜਿੰਨਾ ਮਰਜ਼ੀ ਸਮਾਂ ਕੱਟ ਲੈਣ, ਪਰ ਭੁੱਖ ਨਾਲ ਕਿੰਨਾ ਚਿਰ ਲੜਨਗੇ? ਜੇ ਭੁੱਖੇ ਹੋਣਗੇ ਫਿਰ ਕੀ ਲੜਾਈ ਕਰਨਗੇ, ਫਿਰ ਕੀ ਹਥਿਆਰ ਚੁੱਕਣਗੇ? ਲੜਾਈ ਤਾਂ ਜੰਗ ਦਾ ਸਰੀਰ ਨਾਲ ਹੀ ਹੁੰਦਾ, ਜੇ ਸਰੀਰ ਵਿੱਚ ਸਾਹ ਸਾਤੀ ਨਾ ਹੋਣਗੇ ਕਿਵੇਂ ਲੜਨਗੇ? ਤੇ ਸਾਹ ਸਤ ਤਾਂ ਅੰਨ ਭੋਜਨ ਨਾਲ ਹੀ ਆਉਣੇ ਨੇ, ਹੁਣ ਅੰਨ ਖਾ ਕੇ ਇਹਨਾਂ ਦਾ ਪ੍ਰਾਣ ਨਿਰਬਣੇ ਨੇ। ਜੇ ਅੰਨ ਹੀ ਨਾ ਪਹੁੰਚੇਗਾ ਅੰਦਰ ਤੇ ਕਿੰਨਾ ਚਿਰ ਜੀਵਦੇ ਰਹਿਣਗੇ?
ਚੋ ਪਏ ਸਾਧ ਕਨਈਆ ਇੱਕ ਗੁਲ ਪਾਸ, ਸਭ ਮੈਂ ਆਤਮ ਲੱਗਿਓ ਪ੍ਰਕਾਸ਼।
ਖਾਲਸਾ ਜੀ, ਇੱਕ ਗੁਰਮੁਖ ਪਿਆਰਾ ਸਿੱਖ ਸੀ ਗੁਰੂ ਕਲਗੀਧਰ ਪਾਤਸ਼ਾਹ ਦਾ, ਬਹੁਤ ਹੀ ਮਹਾਨ ਸਿੱਖ ਨੇ, ਅਨਿੰਨ ਸਿੱਖ ਨੇ, ਭਾਈ ਸਾਹਿਬ ਭਾਈ ਕਨਈਆ ਜੀ। ਭਾਈ ਕਨਈਆ ਜੀ ਵਜ਼ੀਰਾਬਾਦ ਦੇ ਪਾਸ ਚਨਾਹ ਦੇ ਕੰਢੇ ਸੋਧਰੇ ਪਿੰਡ ਦੇ ਜਨਮਧਾਰੀ ਸਨ, ਤੇ ਬਚਪਨ ਤੋਂ ਇਹਨਾਂ ਦੇ ਅੰਦਰ ਪਰਮਾਰਥ ਦੀ ਇੱਛਾ ਸੀ। ਔਰ ਉੱਥੇ ਨਗਰ ਦੇ ਵਿੱਚ ਜਿਹੜੀ ਧਰਮਸ਼ਾਲਾ ਸੀ ਉਹਦੇ ਵਿੱਚ ਨੇਤਾ ਪ੍ਰਤੀ ਜਾਇਆ ਕਰਦੇ ਸਨ, ਤੇ ਭਾਈ ਕਨਈਆ ਜੀ ਗੁਰੂ ਘਰ ਦੇ ਮਹਾਨ ਸੇਵਕ ਨੇ, ਸਿੱਖ ਨੇ, ਸਤਿਗੁਰਾਂ ਦੇ ਚਰਨਾਂ ਵਿੱਚ, ਗੁਰੂ ਕਲਗੀਧਰ ਦੇ ਚਰਨਾਂ ਵਿੱਚ ਹਾਜ਼ਰ ਰਹੇ। ਤੋ ਭਾਈ ਕਨਈਆ ਜੀ ਦੀ ਇਹੋ ਜਿਹੀ ਅਵਸਥਾ ਸੀ ਕਿ ਸਭ ਮੈਂ ਆਤਮ ਲਖਿਓ ਪ੍ਰਕਾਸ਼, ਇਹੋ ਜਿਹੀ ਅਵਸਥਾ ਸੀ ਕਿ ਸਾਰਿਆਂ ਵਿੱਚ ਇੱਕ ਪਰਮਾਤਮਾ ਦੀ ਜੋਤ ਨੂੰ ਵੇਖਦੇ ਨੇ, ਵੇਖਦੇ ਨੇ ਕਿ ਸਾਰਿਆਂ ਵਿੱਚ ਆਤਮ ਰਾਮ ਪ੍ਰਕਾਸ਼ ਰਿਹਾ। ਇਹੋ ਜਿਹੀ ਅਵਸਥਾ ਬਣੀ ਹੋਈ ਕਿ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਇਦਾਂ ਦੀ ਅਵਸਥਾ ਸੀ ਭਾਈ ਕਨਈਆ ਜੀ ਦੀ, ਸਾਰਿਆਂ ਵਿੱਚ ਪਰਮਾਰਥ ਦਾ ਪਰਮਾਤਮਾ ਦੇ ਸਰੂਪ ਨੂੰ, ਪਰਮਾਤਮਾ ਦੀ ਜੋਤ ਨੂੰ ਵੇਖਦੇ ਨੇ।
ਰਾਗ ਨੰਦ ਹਰਕ ਨੈ ਸ਼ੋਕ,
ਭਾਈ ਕਨਈਆ ਜੀ ਦੀ ਇਹੋ ਜਿਹੀ ਅਵਸਥਾ ਵੀ ਜਿਹਨਾਂ ਅੰਦਰ ਨਾ ਰਾਗ ਸੀ ਨਾ ਦਵੈਸ਼। ਰਾਗ ਦਵੈਸ਼ ਕੀ ਹੁੰਦੀ ਹੈ? ਰਾਗ ਹੁੰਦਾ ਵੀ ਇਹ ਮੇਰੇ ਨੇ, ਦਵੈਸ਼ ਹੁੰਦੀ ਆ ਵੀ ਇਹ ਬੇਗਾਨਾ। ਹੁਣ ਭਾਈ ਸਾਹਿਬ ਦੀ ਅਵਸਥਾ ਇਹੋ ਜਿਹੀ ਹੈ ਹੀ ਨਹੀਂ ਸੀ ਵੀ ਇਹ ਮੇਰੇ ਨੇ ਤੇ ਬੇਗਾਨੇ ਨੇ। ਰਾਗ ਦਵੈਸ਼ ਦੋਨਾਂ ਤੋਂ ਨਿਰਾਲੇ ਨੇ, ਨਾ ਇਹਨਾਂ ਅੰਦਰ ਰਾਗ ਹੈ ਨਾ ਦਵੈਸ਼ ਹੈ, ਨਾ ਹੀ ਹਰਖ ਹੈ ਔਰ ਨਾ ਹੀ ਸੋਗ ਹੈ।
ਸ਼ਤਰੂ ਮਿੱਤਰ ਨੇ ਪਾਸੇ ਲੋਕ,
ਨਾ ਇਹਨਾਂ ਨੂੰ ਕੋਈ ਦੁਸ਼ਮਣ ਨਜ਼ਰ ਆਉਂਦਾ ਹੈ, ਨਾ ਹੀ ਕੋਈ ਮਿੱਤਰ ਨਜ਼ਰ ਆਉਂਦਾ ਹੈ। ਖਾਲਸਾ ਜੀ, ਜੇ ਹੁਣ ਮਿੱਤਰ ਨਜ਼ਰ ਆਵਣਗੇ ਤੇ ਦੁਸ਼ਮਣ ਵੀ ਦਿਸਣਗੇ ਨਾ। ਹੁਣ ਇਹਨਾਂ ਨੂੰ ਕੋਈ ਨਾ ਦੁਸ਼ਮਣ ਦਿਸਦਾ ਹੈ ਤੇ ਨਾ ਹੀ ਕੋਈ ਮਿੱਤਰ ਨਜ਼ਰ ਆਉਂਦਾ ਹੈ, ਸਾਰਿਆਂ ਵਿੱਚ ਇੱਕ ਪ੍ਰਮਾਤਮਾ ਹੀ ਨਜ਼ਰ ਆਉਂਦਾ। ਅਵਸਥਾ ਇਹ ਬਣੀ ਹੋਈ ਸੀ।
ਮਸ਼ਕ ਨੀਰ ਕੀ ਪਰ ਡਿੱਗ ਰੱਖੇ,
ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੀ ਬਾਣੀ ਚ ਦੱਸੀ ਆ, ਉਹ ਅਵਸਥਾ ਬਣੀ ਹੋਈ। ਕੀ ਅਵਸਥਾ ਸੀ? ਜੈ ਜੈ ਪੇਖੋ ਤਹਿ ਹਜੂਰ, ਦੂਰ ਕਤਹੋ ਨਾ ਜਾਈ, ਰਬ ਰਹਿਆ ਸਰਬੱਤਰ ਮੈਂ ਮਨ, ਸਦਾ ਧਿਆਈ ਮੈਂ ਜਿੱਥੇ ਵੇਖਦਾ ਮੇਰਾ ਪਰਮਾਤਮਾ ਉੱਥੇ ਹੀ ਹਾਜ਼ਰ ਹੈ, ਸਾਰਿਆਂ ਵਿੱਚ ਰਮਿਆ ਹੋਇਆ। ਸਭਾ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਉਹ ਸਾਰਿਆਂ ਵਿੱਚ ਵਰਤ ਰਿਹਾ, ਉਹ ਸਾਰਿਆਂ ਵਿੱਚ ਆਪਣਾ ਨਿਵਾਸ ਕਰ ਰਿਹਾ। ਏਦਾਂ ਦੀ ਅਵਸਥਾ ਸੀ, ਉਰੇ ਕੀ ਸੇਵਾ ਕਰਦੇ ਸੀ ਭਾਈ ਕਨ੍ਹਈਆ ਜੀ? ਪਾਣੀ ਪਿਆਉਣ ਦੀ ਸੇਵਾ। ਇੱਕ ਮਸ਼ਕ ਸੀ ਇਹਨਾਂ ਦੇ ਕੋਲ, ਉਹ ਪਾਣੀ ਦੀ ਭਰ ਲੈਣੀ ਤੇ ਉਸ ਨੂੰ ਭਰ ਕੇ ਆਪਣੇ ਕੋਲ ਰੱਖਦੇ ਸਨ।
ਕਰੈ ਪਿਲਾ ਮਨ ਜੋਇਆ ਬਿਲਖੈ।
ਕਿਸੇ ਨੂੰ ਪਿਆਸ ਲੱਗਦੀ ਸੀ, ਕੋਈ ਪਾਣੀ ਦੀ ਮੰਗ ਕਰਦਾ ਸੀ ਤੇ ਭਾਈ ਕਨ੍ਹਈਆ ਜੀ ਉਹਨਾਂ ਨੂੰ ਜਾ ਕੇ ਪਾਣੀ ਪਿਆਇਆ ਕਰਦੇ ਸਨ। ਇਹ ਪਾਣੀ ਪਿਲਾਉਣ ਦੀ ਸੇਵਾ ਕਰਿਆ ਕਰਦੇ ਸਨ।
ਸਿੰਘ ਮੋਰਚੇ ਮੈਂ ਥਿਰ ਜਈ।
ਕਈ ਸਿੰਘ ਮੋਰਚਿਆਂ ਵਿੱਚ ਸਨ, ਉਹ ਆ ਕੇ ਪਾਣੀ ਨਹੀਂ ਸੀ ਪੀ ਸਕਦੇ। ਜਿੱਥੇ ਤੱਕ ਪਾਣੀ ਮਿਲਦਾ ਉੱਥੇ ਭਾਈ ਕਨ੍ਹਈਆ ਜੀ ਮੋਰਚਿਆਂ ਚ ਜਾਂਦੇ ਸਨ। ਔਰ ਜਿੱਥੇ ਜਿੱਥੇ ਸਿੰਘਾਂ ਦੇ ਮੋਰਚੇ ਹੁੰਦੇ ਸਨ,
ਜਲ ਤੇ ਤ੍ਰਿਪਤ ਕਰੈ ਫਿਰਤੇ,
ਉੱਥੇ ਜਾ ਕੇ ਭਾਈ ਕਨ੍ਹਈਆ ਜੀ ਉਹਨਾਂ ਮੋਰਚਿਆਂ ਵਿੱਚ ਬੈਠੇ ਸਿੰਘਾਂ ਨੂੰ ਪਾਣੀ ਪਿਲਾਉਂਦੇ ਨੇ, ਉਹਨਾਂ ਨੂੰ ਜਲ ਛਕਾਉਂਦੇ ਨੇ।
ਨਿਕਟ ਮੋਰਚੇ ਤੁਰਕਨ ਕੇਰੇ,
ਉੱਥੇ ਸਿੰਘਾਂ ਦੇ ਮੋਰਚੇ ਨੇ, ਉੱਥੋਂ ਕੁਝ ਦੂਰੀ ਤੇ ਨਾਲ ਹੀ ਮੁਸਲਮਾਨਾਂ ਦੇ ਵੀ ਮੋਰਚੇ ਲੱਗੇ ਸੀ, ਤੁਰਕਾਂ ਦੇ ਵੀ ਉੱਥੇ ਡੇਰੇ ਕੀਤੇ ਹੋਏ ਸਨ।
ਨੀਰ ਨਾ ਪ੍ਰਾਪਤ ਪਿਆਸ ਵਡੇਰੇ,
ਵਿਚਾਰੇ ਸਾਰਾ ਸਾਰਾ ਦਿਨ ਉੱਥੇ ਬੈਠੇ ਰਹਿੰਦੇ ਸੀ ਮੋਰਚਿਆਂ ਚ, ਤੁਰਕਾਂ ਨੂੰ ਵੀ ਪਾਣੀ ਨਹੀਂ ਸੀ ਮਿਲਦਾ ਪੀਣ ਨੂੰ, ਸਿੰਘਾਂ ਨੂੰ ਤਾਂ ਫਿਰ ਇਧਰੋਂ ਪਾਣੀ ਆਨੰਦਪੁਰ ਸਾਹਿਬ, ਉਹ ਬਾਹਰ ਬੈਠੇ ਸੀ, ਦੂਰ ਬੈਠੇ ਸਨ, ਉਹਨਾਂ ਨੂੰ ਕਈ ਵਾਰੀ ਮੋਰਚਿਆਂ ਵਿੱਚ ਪਾਣੀ ਨਹੀਂ ਸੀ ਪੀਣ ਨੂੰ ਮਿਲਦਾ।
ਸਭ ਦਿਨ ਮੋਰਚੇ ਬਿਖੈ ਬਿਤਾਵੇ,
ਸਾਰਾ ਸਾਰਾ ਦਿਨ ਜਿਹੜੇ ਤੁਰਕ ਨੇ ਉਹ ਮੋਰਚਿਆਂ ਦੇ ਵਿੱਚ ਹੀ ਬਤੀਤ ਕਰਦੇ ਨੇ, ਪਾਣੀ ਤੋਂ ਬਿਨਾਂ ਹੀ ਉਹਨਾਂ ਨੂੰ ਕਈ ਵਾਰੀ ਸਾਰਾ ਦਿਨ ਕੱਟਣਾ ਪੈਂਦਾ ਸੀ।
ਤਿਮਰ ਭਏ ਤੇ ਉੱਠ ਕਰ ਜਾਵੇ,
ਜਦੋਂ ਰਾਤ ਹੁੰਦੀ ਹੈ ਉਦੋਂ ਮੋਰਚਿਆਂ ਚ ਉੱਠ ਕੇ ਪਿੱਛੇ ਚਲੇ ਜਾਂਦੇ ਸੀ, ਜਦੋਂ ਦਿਨ ਹੁੰਦਾ ਉਦੋਂ ਮੋਰਚਿਆਂ ਵਿੱਚ ਆ ਕੇ ਬੈਠਦੇ ਨੇ।
ਰਾਤ ਹੋਣ ਤੇ ਪ੍ਰਥਮੇ ਅੰਧੇਰੇ, ਥਿਰੈ ਜਾਏ ਜੋ ਪਟ ਦੀ ਸਵੇਰੇ,
ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਫਿਰ ਆ ਜਾਂਦੇ ਨੇ ਮੋਰਚਿਆਂ ਦੇ ਵਿੱਚ, ਰਾਤ ਹਨੇਰਾ ਪੈਂਦਾ ਸ਼ਾਮ ਨੂੰ ਤੇ ਉੱਠ ਕੇ ਚਲੇ ਜਾਂਦੇ ਹਨ।
ਦਿਨ ਮੈਂ ਭੁੱਖ ਪਿਪਾਸਾ ਸੈਂ,
ਇਹਦਾ ਉਹ ਮੋਰਚਿਆਂ ਦੇ ਵਿੱਚ ਜਿਹੜੇ ਸਾਰਾ ਦਿਨ ਬੈਠੇ ਰਹਿੰਦੇ ਨੇ ਤੁਰਕ, ਉਹਨਾਂ ਨੂੰ ਭੁੱਖ ਵੀ ਸਹਿਣੀ ਪੈਂਦੀ ਹੈ, ਉਹਨਾਂ ਨੂੰ ਪਿਆਸ ਵੀ ਝੱਲਣੀ ਪੈਂਦੀ ਹੈ।
ਨਿਕਸਨ ਤਿਮਰ ਭਏ ਤੇ ਲੈ,
ਕਿਉਂਕਿ ਜਦੋਂ ਹਨੇਰਾ ਹੁੰਦਾ ਉਦੋਂ ਹੀ ਨਿਕਲ ਸਕਦੇ ਨੇ, ਜੇ ਦਿਨੇ ਨਿਕਲਦੇ ਸੀ ਤੇ ਗੋਲੀ ਵੱਜਦੀ ਸੀ ਜਾਂ ਸ਼ਸਤਰਾਂ ਦਾ ਡਰ ਹੁੰਦਾ ਸੀ ਉਹਨਾਂ ਨੂੰ ਵੀ ਸਿੰਘ ਆ ਕੇ ਸਾਨੂੰ ਮਾਰ ਦੇਣਗੇ, ਤੋ ਇਸ ਕਰਕੇ ਸਾਰਾ ਦਿਨ ਉਹ ਮੋਰਚਿਆਂ ਚੋਂ ਬਾਹਰ ਨਹੀਂ ਸੀ ਨਿਕਲਦੇ, ਜਦੋਂ ਹਨੇਰਾ ਹੁੰਦਾ ਸੀ ਉਦੋਂ ਹੀ ਨਿਕਲਦੇ ਸਨ।
ਤਿੰਨ ਪਰ ਵੀ ਕਰ ਕਿਰਪਾ ਕਨ੍ਹਈਆ, ਪਰ ਪਰ ਮਸ਼ਕ ਨੀਰ ਬੋ ਦਈਆ।
ਦੇਖੋ ਭਾਈ ਕਨ੍ਹਈਆ ਜੀ ਦੀ ਅਵਸਥਾ, ਕਹਿੰਦੇ ਪਾਣੀ ਦੀ ਮਸ਼ਕ ਭਰਦੇ ਨੇ ਤੇ ਉਹਨਾਂ ਮੁਸਲਮਾਨਾਂ ਤੇ ਵੀ ਕਿਰਪਾ ਕਰਕੇ ਉਹਨਾਂ ਨੂੰ ਵੀ ਜਾ ਕੇ ਪਾਣੀ ਛਕਾਉਂਦੇ, ਕਹਿੰਦੇ ਲਓ ਭਾਈ ਤੁਸੀਂ ਵੀ ਛਕ ਲਓ। ਇਹ ਸੇਵਾ ਕਰਨ ਦੀ ਯੁਗਤੀ ਦੱਸ ਰਹੇ ਨੇ ਕਿ ਜਦੋਂ ਕੋਈ ਗੁਰਮੁਖ ਸੇਵਾ ਕਰਦਾ ਹੋਵੇ ਨਾ ਤੇ ਸੇਵਾ ਕਰਦਿਆਂ ਉਹਦੀ ਸਾਹਮਣੇ ਇਹੋ ਜਿਹੀ ਦ੍ਰਿਸ਼ਟੀ ਹੋਵੇ, ਉਹਨੂੰ ਇਹ ਨਾ ਦੱਸੇ ਵੀ ਇਹ ਮੇਰੇ ਆਪਣੇ ਨੇ ਤੇ ਬਗਾਨੇ ਨੇ, ਮੈਂ ਇਹਨਾਂ ਦੀ ਸੇਵਾ ਕਰਾਂ ਤੇ ਇਹਨਾਂ ਦੀ ਨਾ ਕਰਾਂ। ਭਾਈ ਕਨ੍ਹਈਆ ਜੀ ਉਹਨਾਂ ਮੁਸਲਮਾਨਾਂ ਨੂੰ ਜਿਹੜੇ ਮੋਰਚੇ ਲੱਗੇ ਹੋਏ ਨੇ ਉੱਥੇ ਜਾ ਕੇ ਉਹਨਾਂ ਨੂੰ ਪਾਣੀ ਦੀਆਂ ਮਸ਼ਕਾਂ ਲਾ ਕੇ ਲੈ ਕੇ ਜਾਂਦੇ ਔਰ ਉਹਨਾਂ ਤੇ ਵੀ ਕਿਰਪਾ ਕਰਕੇ ਉਹਨਾਂ ਨੂੰ ਪਾਣੀ ਪਿਆਉਂਦੇ ਹਨ।
ਜਿੱਤੇ ਮੋਰਚੇ ਮੈਂ ਪਟ ਰਹਿ, ਦੋਨ ਦਿਸ਼ਨ ਕੇ ਦੁਰ ਦੁਰ ਬਹਿ।
ਜਿੰਨੇ ਵੀ ਮੋਰਚਿਆਂ ਦੇ ਸੂਰਮੇ ਨੇ, ਚਾਹੇ ਇੱਧਰ ਸਿੰਘਾਂ ਦੇ ਮੋਰਚਿਆਂ ਵਿੱਚ ਸਿੰਘ ਬੈਠੇ ਨੇ ਤੇ ਉਧਰ ਤੁਰਕਾਂ ਦੇ ਮੋਰਚਿਆਂ ਵਿੱਚ ਤੁਰਕ ਬੈਠੇ ਨੇ, ਦੋਹਾਂ ਮੋਰਚਿਆਂ ਦੇ ਵਿੱਚ ਜਿੰਨੇ ਵੀ ਸਿਪਾਹੀ ਹਨ,
ਜਲ ਦੁਰਲਭ ਦੋਨੋਂ ਦਿਸ਼ੇ ਹੋਏ।
ਪਾਣੀ ਦੋਹਾਂ ਪਾਸੇ ਦੁਰਲਭ ਸੀ, ਇੱਧਰ ਸਿੰਘਾਂ ਨੂੰ ਵੀ ਪਾਣੀ ਨਹੀਂ ਸੀ ਮਿਲਦਾ ਸਾਰਾ ਸਾਰਾ ਦਿਨ ਤੇ ਉਧਰ ਤੁਰਕਾਂ ਨੂੰ ਵੀ ਪਾਣੀ ਨਹੀਂ ਸੀ ਮਿਲਦਾ। ਤੋ ਭਾਈ ਕਨ੍ਹਈਆ ਜੀ ਦੋਵੇਂ ਪਾਸੇ ਫਿਰ ਕੇ ਇੱਧਰ ਵੀ ਤੇ ਉੱਧਰ ਵੀ ਤੁਰਕਾਂ ਵੱਲ ਵੀ ਜਾਣਾ, ਸਿੰਘਾਂ ਵੱਲ ਵੀ ਜਾ ਕੇ ਉਹਨਾਂ ਨੂੰ ਜਾ ਕੇ ਜਲ ਛਕਾਉਣ ਦੀ ਸੇਵਾ ਕਰਨੀ।
ਯਾ ਤੇ ਦੇਤ ਸਾਧ ਮਤ ਸੋਏ,
ਸਾਧੂ ਮਤ ਵਾਲੀ ਬਿਰਤੀ ਸੀ ਇਹਨਾਂ ਦੀ, ਸਾਧੂ ਬੁੱਧੀ ਵਾਲਾ ਸੀ ਭਾਈ ਕਨ੍ਹਈਆ, ਇਹਨਾਂ ਨੇ ਦੋਵੇਂ ਪਾਸੇ ਪਾਣੀ ਦੇਣਾ। ਇਹਨਾਂ ਦੀ ਮਸ਼ਕ ਵੇਖ ਕੇ ਉਧਰੋਂ ਮੁਸਲਮਾਨ ਵੀ ਗੋਲੀ ਨਹੀਂ ਸੀ ਚਲਾਉਂਦੇ, ਉਹ ਵੀ ਕਹਿੰਦੇ ਸਨ ਭਾਈ ਇਹ ਤਾਂ ਸਾਧੂ ਹੈ, ਸਾਨੂੰ ਵੀ ਪਾਣੀ ਛਕਾਉਂਦਾ ਹੈ। ਤੇ ਦੋਹਾਂ ਪਾਸੇ ਪਾਣੀ ਵਰਤਾਉਣ ਦੀ ਸੇਵਾ ਕਰਦਾ। ਇਸ ਕਰਕੇ ਭਾਈ ਘਨੱਈਏ ਤੇ ਕੋਈ ਹਮਲਾ ਨਹੀਂ ਸੀ ਕਰਦਾ ਦੁਵੈਰੀਆਂ ਦੇ ਦੁਸ਼ਮਣਾਂ ਦੇ ਦਲ ਵੱਲੋਂ।
ਜਿਮ ਸਿੰਘਨ ਕੋ ਜਾਏ ਪਿਲਾ ਵੈ ਤਿਮ ਤੁਰਕਨ ਕੋ ਨਿਤ ਤ੍ਰਿਪਤਾ ਵੈ।
ਸਿੰਘਾਂ ਨੂੰ ਭਾਈ ਘਨੱਈਆ ਜੀ ਜਲ ਚੁਕਾਉਂਦੇ ਨੇ, ਉਸੇ ਤਰ੍ਹਾਂ ਤੁਰਕਾਂ ਨੂੰ ਵੀ ਭਾਈ ਘਨੱਈਆ ਜੀ ਜਲ ਚੁਕਾਉਂਦੇ ਹਨ।
ਜਿਸ ਕੋ ਦੇਖ ਖਾਲਸਾ ਰਿਸੈ।
ਜਦੋਂ ਤੁਰਕਾਂ ਨੂੰ ਪਾਣੀ ਪਿਆਉਂਦੇ ਭਾਈ ਘਨੱਈਆ ਜੀ, ਸਿੰਘ ਵੇਖ ਕੇ ਬੜਾ ਗੁੱਸਾ ਕਰਦੇ, ਸਿੰਘਾਂ ਨੂੰ ਬੜਾ ਗੁੱਸਾ ਆਉਂਦਾ ਵੇਖ ਕੇ ਭਾਈ ਘਨੱਈਏ ਵੱਲ।
ਜਲ ਕਿਉਂ ਦੇ ਤੇਰੇ ਪਨਗਨ ਵਿਸੈ।
ਦੁਸ਼ਮਣਾਂ ਨੂੰ ਜਾ ਕੇ ਕਿਉਂ ਪਾਣੀ ਪਿਆਉਂਦਾ? ਚਲੋ ਸਾਨੂੰ ਤਾਂ ਪਿਆਵੇ ਵੀ ਸਾਡਾ ਸਾਥੀ ਹੈ, ਗੁਰੂ ਕਾ ਸਿੱਖ ਹੈ, ਪਰ ਉਹਨਾਂ ਦੁਸ਼ਮਣਾਂ ਨੂੰ ਜਾ ਕੇ ਪਾਣੀ ਕਿਉਂ ਪਿਉਂਦਾ? ਇਸ ਕਰਕੇ ਸਿੰਘਾਂ ਨੂੰ ਬੜਾ ਗੁੱਸਾ ਵੀ ਆਉਂਦਾ।
ਕਈ ਵਾਰ ਤਿਸ ਦੇਤ ਹਟਾਏ।
ਕਈ ਵਾਰ ਤਾਂ ਸਿੰਘ ਨੂੰ ਹਟਾ ਵੀ ਦਿੰਦੇ ਨੇ, ਕਹਿੰਦੇ ਭਾਈ ਘਨੱਈਆ ਜੀ ਉਧਰ ਤੁਰਕਾਂ ਨੂੰ ਪਾਣੀ ਨਹੀਂ ਪਿਆਣ ਜਾਣਾ ਮੋਰਚੇ ਵਿੱਚ, ਇਧਰ ਸਿੰਘਾਂ ਦੀ ਸੇਵਾ ਕਰੋ ਤੁਰਕਾਂ ਵੱਲ ਨਹੀਂ ਜਾਣਾ। ਏਦਾਂ ਕਈ ਵਾਰ ਭਾਈ ਘਨੱਈਏ ਨੂੰ ਸਿੰਘ ਰੋਕਦੇ ਵੀ ਹਨ।
ਸੋਨੇ ਮਿਟੇ ਦੇਤ ਜਲ ਜਾਏ।
ਭਾਈ ਘਨੱਈਆ ਜੀ ਕਿਸੇ ਦੇ ਆਖੇ ਲੱਗ ਕੇ ਨਹੀਂ ਰੁਕਦੇ, ਉਹ ਜਾ ਕੇ ਉਧਰ ਵੀ ਪਾਣੀ ਪਿਆ ਕੇ ਆਉਂਦੇ ਹਨ।
ਇੱਕ ਦਿਨ ਦਇਆ ਸਿੰਘ ਕੇ ਪਾਸ ਹਿਤ ਪੁਕਾਰ ਕੀਨੀ ਅਰਦਾਸ।
ਇੱਕ ਦਿਨ ਭਾਈ ਘਨੱਈਆ ਜੀ ਦੀ ਸ਼ਿਕਾਇਤ ਲੈ ਕੇ ਕੁਝ ਸਿੰਘ ਗੁਰੂ ਕਲਗੀਧਰ ਦੇ ਦਰਬਾਰ ਚ ਮਹਾਰਾਜ ਜੀ ਦੇ ਚਰਨਾਂ ਚ ਪਹੁੰਚੇ ਤੇ ਦਸਵੇਂ ਪਾਤਸ਼ਾਹ ਜੀ ਨੂੰ ਮਹਾਰਾਜ ਜੀ ਨੂੰ ਆ ਕੇ ਪੁਕਾਰ ਕੀਤੀ, ਸਿੰਘਾਂ ਨੇ ਬੇਨਤੀ ਕੀਤੀ।
ਹਮ ਬੋ ਤੰਗ ਕਰੇ ਰਿਪ ਬ੍ਰਿੰਦ।
ਕਹਿਣ ਲੱਗੇ ਸਤਿਗੁਰੂ ਜੀ ਸਾਨੂੰ ਇਹ ਦੁਸ਼ਮਣ ਬੜਾ ਤੰਗ ਕਰਦੇ ਨੇ, ਚਾਰੇ ਪਾਸੇ ਘੇਰਾ ਪਾਈ ਬੈਠੇ ਨੇ, ਇਹ ਦੁਸ਼ਮਣ ਸਾਨੂੰ ਬਹੁਤ ਜ਼ਿਆਦਾ ਭਾਰੀ ਤੰਗ ਕਰਦੇ ਹਨ।
ਦਬਕ ਮੋਰਚੇ ਰਹਿ ਬਿਲੰਦ।
ਮੋਰਚਿਆਂ ਵਿੱਚ ਦਬਕ ਕੇ ਰਹਿੰਦੇ ਨੇ, ਮੋਰਚਿਆਂ ਦੇ ਵਿੱਚ ਮੋਰਚਾ ਬੰਦੀ ਕਰਕੇ ਰੱਖਦੇ ਹਨ।
ਖਾਨ ਪਾਨ ਨੇ ਪਹੁੰਚਣ ਦੇਤ।
ਇਹ ਸਾਡੇ ਤੱਕ ਵੇਖੋ ਮਹਾਰਾਜ ਜੀ ਖਾਨ ਪਾਨ ਦੀਆਂ ਰਸਤਾ ਨਹੀਂ ਪਹੁੰਚਣ ਦਿੰਦੇ। ਤੁਰਕ ਤਾਂ ਸਾਡਾ ਖਾਣਾ ਪੀਣਾ ਬੰਦ ਕਰ ਰਹੇ ਨੇ ਬਾਹਰੋਂ, ਨਾ ਸਾਨੂੰ ਖਾਣ ਵਾਸਤੇ ਅੰਦਰ ਪਹੁੰਚਣ ਦਿੰਦੇ ਨੇ, ਨਾ ਕੁਝ ਛਕਣ ਵਾਸਤੇ ਪਹੁੰਚਣ ਦਿੰਦੇ ਨੇ।
ਸਗਰੇ ਦਿਨ ਦੁੱਖ ਦੇ ਬੇਤ।
ਸਾਰਾ ਦਿਨ ਦੁੱਖ ਦਿੰਦੇ ਨੇ ਤੁਰਕ, ਬਾਹਰ ਮੋਰਚਿਆਂ ਵਿੱਚ ਬੈਠੇ ਸਾਨੂੰ ਸਤਾਉਂਦੇ ਨੇ, ਦੁਖੀ ਕਰ ਰਹੇ ਨੇ।
ਤਬ ਜਲ ਲੇਕਰ ਸਾਧਕ ਨਹੀਆ ਦੇਤ ਤਿਨੈ ਬੋ ਕਰ ਤ੍ਰਿਪਤਾਇਆ।
ਮਹਾਰਾਜ ਜੀ ਉਸ ਵੇਲੇ ਆ ਤੁਹਾਡਾ ਸਿੱਖ ਹੈ ਸਾਧੂ ਘਨੱਈਆ, ਇਹ ਜਿਹੜਾ ਸਾਧ ਹੈ ਇਹ ਕੀ ਕਰਦਾ ਹੈ? ਅਸੀਂ ਉਹਨਾਂ ਨੂੰ ਤੰਗ ਕਰਦੇ ਹਾਂ, ਗੋਲੀਆਂ ਮਾਰ ਮਾਰ ਕੇ ਜ਼ਖਮੀ ਕਰਦੇ ਹਾਂ, ਧੁੱਪ ਦੇ ਨਾਲ ਉਹ ਬੇਹਾਲ ਹੁੰਦੇ ਨੇ, ਤੇ ਭਾਈ ਘਨੱਈਆ ਜਾ ਕੇ ਉਹਨਾਂ ਨੂੰ ਪਾਣੀ ਪਿਆ ਕੇ ਫਿਰ ਲੜਨ ਜੋਗਾ ਕਰ ਆਉਂਦਾ। ਅਸੀਂ ਤਾਂ ਉਹਨਾਂ ਨੂੰ ਕਮਜ਼ੋਰ ਕਰਦੇ ਹਾਂ, ਇਹ ਪਾਣੀ ਪਿਆ ਕੇ ਉਹਨਾਂ ਨੂੰ ਤਗੜਾ ਕਰ ਦਿੰਦਾ, ਉਹ ਫੇਰ ਸਾਡੇ ਨਾਲ ਲੜਨ ਵਾਸਤੇ ਤਿਆਰ ਹੋ ਜਾਂਦੇ ਹਨ।
ਰਹੇ ਅਟਾਏ ਨਹੀਂ ਮਨ।
ਭਾਈ ਘਨੱਈਏ ਨੂੰ ਰੋਕਦੇ ਰਹੇ ਆ ਵੀ ਤੂੰ ਉਹਨਾਂ ਨੂੰ ਤੁਰਕਾਂ ਨੂੰ ਪਾਣੀ ਨਾ ਪਿਆਇਆ ਕਰੇ, ਪਰ ਸਾਡੀ ਗੱਲ ਨਹੀਂ ਮੰਨਦਾ।
ਜਾਂ ਤੇ ਇਸ ਮੈਂ ਦੋਸ਼ ਪਛਾਨੈ।
ਕਰਕੇ ਮਹਾਰਾਜ ਜੀ ਇਹਦੇ ਵਿੱਚ ਵੱਡਾ ਭਾਰੀ ਦੋਸ਼ ਹੈ, ਇਹਦੇ ਵਿੱਚ ਵੱਡੀ ਭਾਰੀ ਕਮੀ ਆ ਘਨੱਈਏ ਵਿੱਚ।
ਕਿਰਪਤੀ ਗਨ ਸੋ ਮਿਲਿਓ ਲਖੀਜੈ।
ਸਾਨੂੰ ਤਾਂ ਏਦਾਂ ਸ਼ੱਕ ਪੈਂਦਾ ਹੈ ਵੀ ਇਹ ਪਹਾੜੀ ਰਾਜਿਆਂ ਨਾਲ ਮਿਲਿਆ ਹੋਇਆ ਹੈ, ਵੀ ਸਾਨੂੰ ਤਾਂ ਏਦਾਂ ਵੀ ਸ਼ੱਕ ਪੈਂਦਾ। ਹੁਣ ਸਿੰਘ ਇਹ ਵੀ ਕਹਿ ਰਹੇ ਨੇ ਗੁਰੂ ਸਾਹਿਬ ਨੂੰ, ਮਹਾਰਾਜ ਸਾਨੂੰ ਤਾਂ ਸ਼ੱਕ ਪੈਂਦਾ ਵੀ ਇਹ ਪਹਾੜੀ ਰਾਜਿਆਂ ਨਾਲ ਮਿਲਿਆ ਹੋਇਆ।
ਕੁਛ ਲਾਲਚ ਕਰ ਦੇ ਤਜਨੀ ਜੈ।
ਲੱਗਦਾ ਵੀ ਉਹਨਾਂ ਨੇ ਇਹਨੂੰ ਕੋਈ ਲਾਲਚ ਦਿੱਤਾ ਹੋਇਆ, ਕੁਝ ਲਾਲਚ ਦਿੱਤਾ ਹੋਣਾ ਰਾਜਿਆਂ ਨੇ, ਵੀ ਉਹਨਾਂ ਰਾਜਿਆਂ ਦੇ ਲਾਲਚ ਕਰਕੇ ਉਹਨਾਂ ਨੂੰ ਜਾ ਕੇ ਪਾਣੀ ਪਿਆਉਂਦਾ। ਅੱਜ ਕੱਲ ਸਾਡੇ ਵੀ ਕਿਸੇ ਸਿੰਘ ਕਿਸੇ ਤੇ ਕੋਈ ਦੂਸ਼ਣਬਾਜ਼ੀ ਕਰਦੇ ਨੇ ਨਾ, ਤੇ ਕਿਸੇ ਤੇ ਦੂਸ਼ਣਬਾਜ਼ੀ ਕਰਨੀ ਹੋਵੇ ਤੇ ਸਿੱਧਾ ਕਰਦਾ ਕੀ ਕਹਿੰਦੇ ਨੇ, ਕਹਿੰਦੇ ਜੀ ਇਹ ਤਾਂ RSS ਨਾਲ ਮਿਲਿਆ ਹੋਇਆ, ਉਹਨਾਂ ਕੋਲੋਂ ਪੈਸਾ ਲਿਆ ਤਾਂ ਇੱਦਾਂ ਦੀਆਂ ਗੱਲਾਂ ਕਰਦਾ। ਉਹ ਇਹ ਸਟੈਂਪ ਲਾਉਣ ਲੱਗ ਪਏ ਨੇ ਉੱਤੇ ਅੱਜ ਕੱਲ। ਉਦੋਂ ਵੀ ਸਿੰਘਾਂ ਦਾ ਸੁਭਾਅ ਸੀ ਕਈਆਂ ਦਾ, ਉਹ ਕਹਿੰਦੇ ਮਹਾਰਾਜ ਵੇਖੋ ਇਹ ਜਿਹੜਾ ਭਾਈ ਘਨੱਈਆ ਨਾ, ਇਹ ਸਾਨੂੰ ਤਾਂ ਜਲ ਛਕਾਉਂਦਾ, ਉਹਨਾਂ ਤੁਰਕਾਂ ਨੂੰ ਵੀ ਛਕਾਉਂਦਾ। ਕਿਉਂ ਛਕਾਉਂਦਾ? ਸਾਨੂੰ ਤਾਂ ਇੱਦਾਂ ਲੱਗਦਾ ਕਿ ਜਿਹੜੇ ਪਹਾੜੀਏ ਨੇ ਉਹਨਾਂ ਪਹਾੜੀਆਂ ਨੇ ਇਹਨੂੰ ਖਰੀਦਿਆ ਹੋਇਆ ਘਨੱਈਏ ਨੂੰ, ਇਹਨੂੰ ਕੋਈ ਲਾਲਚ ਦਿੱਤਾ ਹੋਇਆ ਉਹਨਾਂ ਨੇ, ਇਸੇ ਕਰਕੇ ਸਾਡੇ ਰੋਕਣ ਦੇ ਬਾਵਜੂਦ ਵੀ ਉਹਨਾਂ ਨੂੰ ਜਾ ਕੇ ਪਾਣੀ ਪਿਉਂਦਾ।
ਨਾ ਤਾਂ ਹਮ ਰਿਪ ਕੋ ਕਰ ਕਰ ਤੰਗ,
ਨਹੀਂ ਤਾਂ ਅਸੀਂ ਦੁਸ਼ਮਣ ਨੂੰ ਤੰਗ ਕਰ ਕਰਕੇ
ਹਰੇ ਹੁੱਤੇ ਸਰੀਰਨ ਭੰਗ,
ਉਹਨਾਂ ਨੂੰ ਮਾਰਦੇ ਆ, ਉਹਨਾਂ ਦੇ ਸਰੀਰ ਤੋੜ ਕੇ ਰੱਖ ਦਿੰਦੇ ਆ ਸਾਰੇ ਦਿਨ ਵਿੱਚ, ਇਹ ਪਾਣੀ ਪਿਆ ਕੇ ਉਹਨਾਂ ਨੂੰ ਫਿਰ ਤਗੜਾ ਕਰਕੇ ਲੜਨ ਜੋਗਾ ਕਰ ਦਿੰਦਾ।
ਹਿਮ ਪੁਕਾਰ ਸੁਨ ਸਿੰਘਨ ਕੇਰੇ,
ਜਦੋਂ ਸਿੰਘਾਂ ਨੇ ਗੁਰੂ ਕਲਗੀਧਰ ਜੀ ਕੋਲ ਪੁਕਾਰ ਕੀਤੀ, ਭਾਈ ਘਨੱਈਏ ਦੀ ਸ਼ਿਕਾਇਤ ਕੀਤੀ,
ਉਸੇ
ਵੇਲੇ ਮਹਾਰਾਜ ਜੀ ਨੇ ਭਾਈ ਘਨੱਈਏ ਨੂੰ ਆਪਣੇ ਕੋਲ ਸੱਦਿਆ, ਆਪਣੇ ਕੋਲ ਬੁਲਾਇਆ,
ਨਿਕਟ ਬਿਠਾਏ ਸਹਿਤ ਸਨਮਾਨਾ,
ਬੜਾ ਭਾਰੀ ਸਨਮਾਨ ਤੇ ਸਤਿਕਾਰ ਦੇ ਕੇ ਮਹਾਰਾਜ ਸੱਚੀ ਪਾਤਸ਼ਾਹ ਨੇ ਭਾਈ ਘਨੱਈਏ ਨੂੰ ਆਪਣੇ ਕੋਲ ਬਿਠਾਇਆ।
ਸ਼੍ਰੀ ਮੁਕਤੇ ਤਵ ਬਾਕ ਬਖਾਨਾ,
ਮਹਾਰਾਜ ਜੀ ਬੋਲੇ ਭਾਈ ਘਨੱਈਏ ਨੂੰ, ਕਹਿਣ ਲੱਗੇ
ਕਹੋ ਸਾਧ ਕਿਉ ਸਹੁ ਬਿਖਾਦਾ, ਬੈਠੇ ਕਿਉ ਨਾ ਰਹਿ ਐਲਾਦਾ।
ਮਹਾਰਾਜ ਜੀ ਕਹਿੰਦੇ ਉਹ ਸਾਧਾ ਕਿਉਂ ਇੰਨਾ ਦੁੱਖ ਝੱਲਦਾ, ਆਪਣੇ ਸਰੀਰ ਤੇ ਬੈਠਾ ਕਿਉਂ ਨਹੀਂ ਰਹਿੰਦਾ, ਬਹਿ ਕੇ ਰੱਬ ਰੱਬ ਕਰਿਆ ਕਰ, ਬਹਿ ਕੇ ਸਾਧਨਾ ਕਰਿਆ ਕਰ, ਬੈਠਾ ਕਿਉਂ ਨਹੀਂ ਰਹਿੰਦਾ।
ਵਿੱਚ ਜੰਗ ਕੇ ਇਤ ਉਤ ਫਿਰੈ,
ਜੰਗ ਦੇ ਮੈਦਾਨ ਵਿੱਚ ਤੂੰ ਇਧਰ ਉਧਰ ਫਿਰਦਾ, ਉਧਰ ਤੁਰਕਾਂ ਦੇ ਮੋਰਚਿਆਂ ਵਿੱਚ ਵੀ ਜਾਂਦਾ, ਇਧਰ ਸਿੰਘਾਂ ਕੋਲ ਵੀ ਫਿਰਦਾ।
ਜਲ ਕੋ ਅਚਵਾਵਨ ਹਿਤ ਧਰੋ,
ਪਾਣੀ ਛਕਾਣ ਦੀ ਸੇਵਾ, ਜਲ ਛਕਾਣ ਦੀ ਸੇਵਾ ਕਰ ਰਿਹਾ, ਉਹਦੇ ਵਿੱਚ ਹਿਤ ਕਰਦਾ ਹੈ।
ਸਿੰਘਨ ਤੂੰ ਪਰ ਕਰੀ ਪੁਕਾਰਾ, ਰਿਪ ਗਨ ਕੋ ਦੁੱਖ ਮੈਂ ਦੇ ਬਾਰਾ,
ਸਿੰਘਾਂ ਨੇ ਤੇਰੇ ਖਿਲਾਫ ਸਾਡੇ ਕੋਲ ਸ਼ਿਕਾਇਤ ਕੀਤੀ ਹੈ। ਇਹ ਸਿੰਘ ਕਹਿੰਦੇ ਨੇ ਕਿ ਭਾਈ ਘਨੱਈਆ ਦੁਸ਼ਮਣਾਂ ਨੂੰ ਵੀ ਜਾ ਕੇ ਪਾਣੀ ਪਿਉਂਦਾ, ਜਦੋਂ ਪਿਆਸੇ ਹੋ ਕੇ ਤੜਫਦੇ ਨੇ ਇਹ ਉਹਨਾਂ ਨੂੰ ਵੀ ਜਾ ਕੇ ਤਰਸ ਕਰਕੇ ਪਾਣੀ ਪਿਲਾ ਆਉਂਦਾ।
ਜੇ ਨਾ ਮਿਟੇ ਪਿਲਾਵਨ ਚਾਹੇ,
ਉਹ ਜੇ ਨਹੀਂ ਮਿਟਣਾ ਚਾਹੁੰਦਾ, ਤੂੰ ਪਾਣੀ ਪਿਲਾਣਾ ਚਾਹੁੰਦਾ। ਮਹਾਰਾਜ ਜੀ ਕਹਿੰਦੇ ਭਾਈ ਘਨੱਈਆ ਜੀ, ਜੇ ਪਹਿਲੀ ਗੱਲ ਤਾਂ ਤੂੰ ਬੈਠਾ ਰਿਹਾ ਕਰ, ਤੈਨੂੰ ਲੋੜ ਹੀ ਨਹੀਂ ਫਿਰਨ ਦੀ, ਤੇ ਜੇ ਤੂੰ ਫਿਰ ਵੀ ਨਹੀਂ ਮਿਟਣਾ ਚਾਹੁੰਦਾ, ਪਾਣੀ ਪਿਲਾਉਣ ਦੀ ਸੇਵਾ ਕਰਨਾ ਚਾਹੁੰਦਾ ਹੈ।
ਸਿੰਘਨ ਕੋ ਦਿਓ ਨਿਜ ਪੱਕ ਮਾਏ,
ਜਿਹੜੇ ਸਿੰਘ ਨੇ ਇਧਰ ਉਹਨਾਂ ਨੂੰ ਇਕੱਲਾ ਛਕਾਇਆ ਕਰ, ਸਿੰਘਾਂ ਨੂੰ ਹੀ ਪਾਣੀ ਪਿਲਾਇਆ ਕਰ।
ਹਮਰੇ ਬੈਰ ਗ੍ਰੀਸ਼ਨ ਸੰਗ, ਨਾ ਹੱਕ ਲੜਤੇ ਏਤ ਨਾ ਜੰਗ,
ਸਾਡਾ ਵੈਰ ਇਹਨਾਂ ਪਹਾੜੀਆਂ ਦੇ ਨਾਲ ਹੈ, ਇਹ ਜਿਹੜੇ ਪਹਾੜੀ ਰਾਜੇ ਨੇ ਨਾਹਕ ਬਿਨਾਂ ਕਾਰਨ ਤੋਂ ਸਾਡੇ ਨਾਲ ਜੰਗ ਲੜ ਰਹੇ ਨੇ।
ਗ੍ਰਾਮ ਨਗਰ ਕਿਨਕੋ ਨੇ ਰੋਕਿਓ,
ਇਹਨਾਂ ਪਹਾੜੀਆਂ ਦਾ ਕੋਈ ਪਿੰਡ ਨਹੀਂ ਰੋਕਿਆ, ਇਹਨਾਂ ਦਾ ਕੋਈ ਨਗਰ ਨਹੀਂ ਰੋਕਿਆ, ਫਿਰ ਵੀ ਇਹ ਸਾਡੇ ਦੁਸ਼ਮਣ ਬਣ ਕੇ ਵੈਰੀਆਂ ਨੂੰ ਤੁਰਕਾਂ ਨੂੰ ਸਾਡੇ ਤੇ ਚੜਾ ਕੇ ਲਿਆਏ ਨੇ।
ਜਲ ਤੋਂ ਮੂਡ ਮਤ ਹਮੇ ਬਿਲੋਕਿਓ,
ਇਹ ਮੂਰਖ ਮਤ ਵਾਲੇ ਸਾਨੂੰ ਵੇਖ ਕੇ ਸੜਦੇ ਨੇ, ਸਾਡਾ ਪ੍ਰਤਾਪ ਵੇਖ ਕੇ ਜਲਦੇ ਨੇ।
ਜਾਏ ਤੁਰਕ ਕੀ ਸ਼ਰਨੀ ਪਰੇ,
ਜਾ ਕੇ ਤੁਰਕਾਂ ਦੀ ਸ਼ਰਨ ਚ ਪੈ ਗਏ, ਪਹਾੜੀਏ ਤੁਰਕਾਂ ਦੀ ਸ਼ਰਨ ਜਾ ਕੇ ਪੈ ਗਏ।
ਅਮਰੋ ਦੋਸ਼ ਜਿਨ ਸੁਨਾਵਨ ਕਰੇ,
ਜਾ ਕੇ ਬਾਦਸ਼ਾਹ ਔਰੰਗਜ਼ੇਬ ਕੋਲ ਸਾਡੇ ਦੋਸ਼ ਸੁਣਾਏ ਇਹਨਾਂ ਨੇ, ਸਾਡੀਆਂ ਕਮੀਆਂ ਜਾ ਕੇ ਸੁਣਾਉਂਦੇ, ਜਿਹੜੀਆਂ ਹੈਣ ਵੀ ਨਹੀਂ ਉਹ ਦੋਸ਼ ਸਾਡੇ ਤੇ ਆਰੋਪ ਕੇ ਬਾਦਸ਼ਾਹ ਨੂੰ ਸੁਣਾਏ ਨੇ ਇਹਨਾਂ ਨੇ।
ਨਿਜ ਸਹਾਇ ਲਸ਼ਕਰ ਲੈ ਆਏ,
ਆਪਣੀ ਸਹਾਇਤਾ ਵਾਸਤੇ ਆ ਏਡਾ ਵੱਡਾ ਭਾਰੀ ਲਸ਼ਕਰ ਤੁਰਕਾਂ ਦਾ ਚੜਾ ਕੇ ਲੈ ਆਏ ਨੇ।
ਕਈ ਲੱਖ ਦੇਖੋ ਪਤ ਛਾਏ,
ਤੁਸੀਂ ਵੇਖਦੇ ਹੀ ਹੋ ਕਿੰਨੇ ਲੱਖਾਂ ਦੇ ਹਿਸਾਬ ਨਾਲ ਦੁਸ਼ਮਣਾਂ ਦਾ ਘੇਰਾ ਪਿਆ ਹੋਇਆ।
ਅਨਕ ਯਤਨ ਕੋ ਕਟਕ ਬਟੇਰਾ,
ਅਨੇਕਾਂ ਯਤਨ ਕਰਕੇ ਇਹਨਾਂ ਨੇ ਬਹੁਤ ਸਾਰੀ ਫੌਜ ਇਕੱਠੀ ਕੀਤੀ ਹੈ, ਉਰੇ ਫੌਜ ਲੈ ਕੇ ਸਾਡੇ ਤੇ ਚੜ ਕੇ ਆਏ ਹਨ।
ਪੁਰ ਕੋ ਘੇਰ ਲੀਨ ਚੌਰਾ,
ਇਹਨਾਂ ਨੇ ਆ ਕੇ ਚਾਰੇ ਪਾਸਿਓ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ।
ਹਮੈ ਅਲੰਬ ਅਕਾਲ ਪੁਰਖ ਕੋ, ਸਭ ਜਗ ਕਰਤਾ ਜੋ ਦੁੱਖ ਸੁਖ ਕੋ,
ਜੀ ਕਹਿੰਦੇ ਇਹਨਾਂ ਨੂੰ ਫੌਜ ਦਾ ਆਸਰਾ ਹੈ, ਸਾਨੂੰ ਇੱਕ ਕਰਤਾ ਪੁਰਖ ਅਕਾਲ ਪੁਰਖ ਪਰਮੇਸ਼ਰ ਦਾ ਆਸਰਾ ਹੈ, ਅਸੀਂ ਇੱਕ ਪ੍ਰਮਾਤਮਾ ਦੇ ਆਸਰੇ ਤੇ ਹਾਂ ਜਿਹੜਾ ਸਾਰੇ ਜਗ ਦਾ ਕਰਤਾ ਹੈ ਔਰ ਸਾਰੇ ਜਗਤ ਨੂੰ ਦੁੱਖ ਤੇ ਸੁਖ ਦੇਣ ਵਾਲਾ ਹੈ।
ਯਤਨ ਆਨ ਮੋਰਚੇ ਲਾਏ,
ਦੁਸ਼ਮਣਾਂ ਨੇ ਆਣ ਕੇ ਚਾਰੇ ਪਾਸੇ ਮੋਰਚੇ ਲਾਏ ਹੋਏ ਨੇ।
ਤਿਨਕੋ ਸਿੰਘ ਹਨੈ ਸਮਝਾਏ,
ਸਾਡੇ ਸਿੰਘ ਬਹਾਦਰ ਯੋਧੇ ਇਹਨਾਂ ਮੋਰਚਿਆਂ ਵਿੱਚ ਬੈਠੇ ਤੁਰਕਾਂ ਨੂੰ ਮਾਰਦੇ ਹਨ।
ਨਹਿ ਬੈਰੀ ਗਨ ਕੋ ਜਲ ਦਿਓ ਇਹ ਸਿੱਖਿਆ ਔਰ ਮੈਂ ਧਰ ਲਿਓ।
ਮਹਾਰਾਜ ਜੀ ਕਹਿੰਦੇ ਭਾਈ ਕਨਈਆ ਜੀ ਇਹ ਸਾਡੀ ਸਿੱਖਿਆ ਆਪਣੇ ਮਨ ਚ ਧਾਰ ਲੈ। ਸਿੰਘ ਵੀ ਕਹਿ ਰਹੇ ਨੇ ਕਿ ਵੈਰੀਆਂ ਨੂੰ ਪਾਣੀ ਨੀ ਪਿਆਉਣਾ, ਜਿਹੜੇ ਵੈਰੀ ਨੇ ਨਾ ਇਹ ਦੁਸ਼ਮਣ ਨੇ ਇਹਨਾਂ ਨੂੰ ਤੂੰ ਪਾਣੀ ਨੀ ਪਿਲਾਉਣਾ, ਇਹ ਸਿੱਖਿਆ ਤੂੰ ਆਪਣੇ ਹਿਰਦੇ ਚ ਧਾਰਨ ਕਰ ਲੈ।
ਸਾਧ ਕਨਈਆ ਸੁਣ ਗੁਰਬਾਨੀ, ਹੱਥ ਜੋੜ ਕਰ ਤਵੇ ਬਖਾਨੇ।
ਉਸ ਵੇਲੇ ਸਾਧੂ ਰੂਪ ਭਾਈ ਕਨਈਆ ਜੀ ਨੇ ਕਲਗੀ ਧਰ ਦੇ ਬਚਨ ਸੁਣੇ, ਹੱਥ ਜੋੜ ਕੇ ਬੋਲੇ ਮਹਾਰਾਜ ਜੀ ਨੂੰ ਕਹਿਣ ਲੱਗੇ,
ਸ਼੍ਰੀ ਪ੍ਰਭ ਜੀ ਤੁਮਰੋ ਉਪਦੇਸ਼ੋ।
ਹੇ ਪ੍ਰਭੂ ਜੀ, ਗਰੀਬ ਨਵਾਜ ਜੀ, ਤੁਹਾਡਾ ਜੋ ਪਵਿੱਤਰ ਪਾਵਨ ਉਪਦੇਸ਼ ਹੈ
ਮੈਂ ਉਰ ਧਾਰਨ ਕਰੋ ਹਮੇਸ਼
ਤੁਹਾਡਾ ਪਵਿੱਤਰ ਉਪਦੇਸ਼ ਮੈਂ ਆਪਣੇ ਹਿਰਦੇ ਵਿੱਚ ਧਾਰਨ ਕਰਦਾ, ਤੁਹਾਡਾ ਉਪਦੇਸ਼ ਮੈਂ ਆਪਣੇ ਹਿਰਦੇ ਚ ਗ੍ਰਹਿਣ ਕਰਦਾ ਹਾਂ।
ਸਦਾ ਚਲੋ ਤਿਨਕੇ ਅਨੁਸਾਰੇ,
ਸਦਾ ਤੁਹਾਡੇ ਅਨੁਸਾਰ ਚੱਲਦਾ, ਤੁਹਾਡੇ ਅਧੀਨ ਚੱਲਦਾ ਹਾਂ।
ਨਹੀਂ ਵਿਪਰਜੈ ਕਰ ਹੋਂਕਾਰੇ,
ਅੱਜ ਮੈਂ ਕਦੇ ਆਪ ਜੀ ਤੋਂ ਉਲਟ ਨਹੀਂ ਚੱਲਾਂਗਾ, ਕਦੇ ਆਪ ਜੀ ਤੋਂ ਵਿਪਰਜੈ ਨਹੀਂ ਹੋਵਾਂਗਾ।
ਜਹਾਂ ਕਾ ਇੱਕ ਰੂਪ ਤੁਮਾਰਾ, ਮੈਂ ਦੂਸਰ ਮੈਂ ਕਹੋ ਨਿਆਰਾ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਕਨਈਆ ਜੀ ਕਹਿੰਦੇ ਕਲਗੀਧਰ ਜੀ, ਜਿਵੇਂ ਤੁਹਾਡਾ ਹੁਕਮ ਮੇਰੇ ਸਿਰ ਮੱਥੇ, ਪਰ ਪਾਤਸ਼ਾਹ ਜਿਸ ਦਿਨ ਦਾ ਮੈਂ ਤੁਹਾਡੇ ਦਰਸ਼ਨ ਕੀਤੇ ਨੇ ਉਸ ਦਿਨ ਤੋਂ ਬਾਅਦ ਹੁਣ ਮੈਂ ਜਿੱਥੇ ਵੇਖਦਾ ਮੈਨੂੰ ਤੁਹਾਡਾ ਹੀ ਰੂਪ ਨਜ਼ਰ ਆਉਂਦਾ, ਤੁਹਾਡਾ ਹੀ ਰੂਪ ਦਿਸਦਾ। ਮਹਾਰਾਜ ਤੁਹਾਡੀ ਹੀ ਜੋਤ ਸਾਰਿਆਂ ਵਿੱਚ ਨਜ਼ਰ ਆਉਂਦੀ ਹੈ, ਕੋਈ ਦੂਸਰਾ ਹੋਰ ਮੈਨੂੰ ਨਜ਼ਰ ਨਹੀਂ ਆਉਂਦਾ।
ਜਿਤਕ ਚਰਾਚਰ ਜਗਤ ਮਨਾਇਓ,
ਜਿਤਨਾ ਵੀ ਜੜ ਚੇਤਨ ਜਗਤ ਤੁਹਾਡਾ ਬਣਾਇਆ ਹੋਇਆ,
84 ਲੱਖ ਜੂਨ ਸੁਆਇਓ,
84 ਲੱਖ ਜੂਨੀਆਂ ਨਜ਼ਰ ਆਉਂਦੀਆਂ ਹਨ,
ਸਭ ਮੈਂ ਰਹੋ ਬਿਰਾਜ ਸਮਾਨਾ।
ਮਹਾਰਾਜ ਇਹਨਾਂ ਸਾਰਿਆਂ ਵਿੱਚ ਤੁਹਾਡੀ ਜੋਤ ਹੀ ਬਿਰਾਜਮਾਨ ਹੈ ਔਰ ਤੁਹਾਡਾ ਹੀ ਸਰੂਪ ਮੈਨੂੰ ਨਜ਼ਰ ਆਉਂਦਾ, ਮੈਨੂੰ ਕੋਈ ਤੁਰਕ ਨਹੀਂ ਨਜ਼ਰ ਆਉਂਦਾ, ਮੈਨੂੰ ਕੋਈ ਸਿੰਘ ਨਹੀਂ ਨਜ਼ਰ ਆਉਂਦਾ। ਮਹਾਰਾਜ ਉਹਨਾਂ ਸਾਰਿਆਂ ਵਿੱਚ ਮੈਨੂੰ ਤੁਸੀਂ ਨਜ਼ਰ ਆਉਂਦੇ ਹੋ, ਮੈਂ ਪਾਣੀ ਨਾ ਕਿਸੇ ਤੁਰਕ ਨੂੰ ਪਿਆਉਣਾ ਨਾ ਕਿਸੇ ਸਿੰਘ ਨੂੰ ਪਿਆਉਣਾ। ਮਹਾਰਾਜ ਮੈਂ ਤਾਂ ਜਿੱਥੇ ਵੀ ਪਾਣੀ ਪਿਲਾਉਣ ਦੀ ਸੇਵਾ ਕਰਦਾ ਤੁਹਾਨੂੰ ਚਕਾਉਣ ਦੀ ਸੇਵਾ ਕਰਦਾ।
ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈ, ਤੁਰਕ ਤੁਰਕ ਨਾ ਦਿਸਦਾ ਕੋਈ ਤੂੰ ਸਾਰੇ ਦਿਸ ਆਈ।
ਮਹਾਰਾਜ ਮੈਂ ਤੈਨੂੰ ਹੀ ਪਾਣੀ ਪਿਲਾਉਣ ਦੀ ਸੇਵਾ ਕਰਦਾ, ਮੇਰੇ ਸਿਰ ਦੇ ਸਾਈ ਮੈਨੂੰ ਕੋਈ ਤੁਰਕ ਅਤੁਰਕ ਨਜ਼ਰ ਨਹੀਂ ਆਉਂਦਾ, ਤੁਸੀਂ ਪਾਣੀ ਮੰਗਦੇ ਹੋ ਤੇ ਮੈਂ ਤੁਹਾਨੂੰ ਹੀ ਪਾਣੀ ਪਿਲਾਉਂਦਾ ਹਾਂ।
ਸਭ ਮੈਂ ਰਹੇ ਬਿਰਾਜ ਸਮਾਨਾ,
ਸਾਰਿਆਂ ਵਿੱਚ ਤੁਸੀਂ ਬਿਰਾਜਮਾਨ ਹੋ।
ਸ਼ਤਰੂ ਮਿੱਤਰ ਕੋ ਜਾਏ ਨਾ ਜਾਣਾ,
ਇਸ ਕਰਕੇ ਨਾ ਮੈਨੂੰ ਕੋਈ ਦੁਸ਼ਮਣ ਦਿਸਦਾ ਤੇ ਨਾ ਹੀ ਕੋਈ ਮਿੱਤਰ ਨਜ਼ਰ ਆਉਂਦਾ।
ਸਭ ਥਲ ਤੁਮਰੋ ਰੂਪ ਨਿਆਰੋ,
ਮੈਂ ਤਾਂ ਸਾਰੀਆਂ ਥਾਵਾਂ ਤੇ ਤੁਹਾਡਾ ਹੀ ਰੂਪ ਵੇਖਦਾ, ਜੋ ਦਿਸੈ ਸੋ ਤੇਰਾ ਰੂਪ। ਮਹਾਰਾਜ ਜੋ ਕੁਝ ਵੀ ਦਿਸਦਾ ਮੈਨੂੰ ਤੁਹਾਡਾ ਹੀ ਰੂਪ ਨਜ਼ਰ ਆਉਂਦਾ ਹੈ।
ਭੇਦ ਭਿੰਨ ਕੋ ਨਹੀਂ ਵਿਚਾਰੋ,
ਮੈਨੂੰ ਕੋਈ ਭੇਦ ਕੋਈ ਭਿੰਨ ਭਾਵ ਭਾਵ ਨਜ਼ਰ ਨਹੀਂ ਆਉਂਦਾ।
ਮੋਕੋ ਤੋ ਇਮ ਹੀ ਦ੍ਰਿਸ਼ਟਾ ਵੈ, ਤੁਮ ਬਿਨ ਦੂਸਰ ਨਜ਼ਰ ਨਾ ਆਵੇ।
ਮਹਾਰਾਜ ਮੈਨੂੰ ਤਾਂ ਇਸੇ ਤਰ੍ਹਾਂ ਹੀ ਦ੍ਰਿਸ਼ਟੀ ਆਉਂਦਾ ਹੈ ਕਿ ਤੁਹਾਡੇ ਬਿਨਾਂ ਮਹਾਰਾਜ ਮੈਨੂੰ ਕੋਈ ਦੂਸਰਾ ਨਜ਼ਰ ਨਹੀਂ ਆਉਂਦਾ, ਤੁਹਾਡੇ ਬਿਨਾਂ ਮੈਨੂੰ ਕੋਈ ਦੂਜਾ ਨਜ਼ਰ ਨਹੀਂ ਆਉਂਦਾ।
ਬਰਾਬਰ ਕੋ ਹੈ ਉਪਦੇਸ਼,
ਮਹਾਰਾਜ ਇਸ ਤਰ੍ਹਾਂ ਆਪ ਜੀ ਦਾ ਪਾਵਨ ਉਪਦੇਸ਼ ਹੈ।
ਔਰ ਧਾਰਿਓ ਬਿਨਾਂ ਕਲੇਸ਼,
ਮੈਂ ਆਪਣੇ ਹਿਰਦੇ ਚ ਧਾਰਨ ਕੀਤਾ ਬਿਨਾਂ ਕਲੇਸ਼ ਤੋਂ।
ਇਤ ਸਿੰਘਨ ਮੈਂ ਆਪ ਬਿਰਾਜੈ,
ਮਹਾਰਾਜ ਇਧਰ ਸਿੰਘਾਂ ਵਿਚ ਤੁਸੀਂ ਬਿਰਾਜਦੇ ਹੋ।
ਉਤ ਤੁਰਕਨ ਮੈਂ ਤੁਮ ਹੀ ਛਾਜੈ,
ਮਹਾਰਾਜ ਉਧਰ ਤੁਰਕਾਂ ਦੇ ਵਿਚ ਵੀ ਤਾਂ ਤੁਸੀਂ ਬਿਰਾਜਮਾਨ, ਉਧਰ ਕੌਣ ਹੈ ਉਧਰ ਵੀ ਤਾਂ ਤੁਸੀਂ ਉਹਨਾਂ ਦੇ ਵਿੱਚ ਵਰਤ ਰਹੇ ਹੋ।
ਨਹੀਂ ਪਹਾੜੀ ਮੈਂ ਕੋ ਦੂਜਾ,
ਪਹਾੜੀਏ ਨੇ ਮਹਾਰਾਜ ਉਹਨਾਂ ਵਿੱਚ ਕਿਹੜਾ ਕੋਈ ਦੂਜਾ, ਉਹਨਾਂ ਵਿੱਚ ਵੀ ਤਾਂ ਤੁਸੀਂ ਵਰਤ ਰਹੇ ਹੋ।
ਜੈ ਕੈ ਕਰੇ ਆਪ ਕੀ ਪੂਜਾ,
ਕਿੱਥੇ ਮਹਾਰਾਜ ਜੀ ਆਪ ਜੀ ਦੀ ਹੀ ਮੈਂ ਪੂਜਾ ਕਰਦਾ ਹਾਂ।
ਜਲ ਥਲ ਸਕਲ ਗਗਨ ਔਰ ਅਵਨੀ,
ਜਲ ਥਲ ਸਾਰੇ ਗਗਨ ਧਰਤੀ ਦੇ ਉੱਤੇ,
ਐ ਖੇਲ ਰਾਵਰ ਕੀ ਰਵਨੀ,
ਮਹਾਰਾਜ ਤੁਹਾਡੀ ਖੇਡ ਸਾਰੀ ਰਚੀ ਹੋਈ ਹੈ ਗਰੀਬਨ ਬਾਗ ਸੱਚੇ ਪਾਤਸ਼ਾਹ।
ਇਮ ਸੁਨ ਸੰਤ ਕਨਈਆ ਪਾਤ ਪਰਮ ਪ੍ਰਸੰਨ ਭਏ ਗੁਣ ਰਾਤ।
ਮਹਾਰਾਜ ਜੀ ਭਾਈ ਕਨਈਆ ਜੀ ਦੇ ਬਚਨ ਗੁਰੂ ਕਲਗੀਧਰ ਜੀ ਬੜੇ ਪ੍ਰਸੰਨ ਹੋਏ।
ਸ਼੍ਰੀ ਮੁਖ ਤੇ ਮੁਸਕਾਏ ਬਖਾਨਾ, ਸੁਨੋ ਖਾਲਸਾ ਮਈਆ ਨਿਦਾਨਾ।
ਮਹਾਰਾਜ ਜੀ ਮੁਸਕਰਾਏ ਤੇ ਬੋਲੇ, ਕਹਿੰਦੇ ਖਾਲਸਾ ਜੀ ਸੁਣੋ, ਤੁਸੀਂ ਬੜੇ ਦਿਆਲੂ ਹੋ ਖਾਲਸਾ ਜੀ, ਤੁਹਾਡੀ ਬਿਰਤੀ ਦਇਆ ਵਾਲੀ ਹੈ।
ਸਾਧ ਬਿਰਤੀ ਇਨ ਲਖਿਓ ਚਰਿੱਤਰ,
ਇਹਦੀ ਸਾਧ ਬਿਰਤੀ ਹੈ, ਇਹ ਸਾਧੂ ਬਿਰਤੀ ਵਾਲਾ ਇਹਨਾਂ ਦਾ ਚਰਿੱਤਰ ਹੈ।
ਇੱਕ ਬਚਿੱਤਰ ਮੈਂ ਸ਼ਤਰੂ ਨਾ ਮਿੱਤਰ,
ਕੇਵਲ ਇੱਕ ਬਚਿੱਤਰ ਪ੍ਰਮਾਤਮਾ ਦਿਸਦਾ, ਕੋਈ ਦੁਸ਼ਮਣ ਕੋਈ ਮਿੱਤਰ ਨਜ਼ਰ ਨਹੀਂ ਆਉਂਦਾ।
ਇਸ ਕੋ ਕਿਸ ਮਿਲ ਕਹਿਓ ਨਾ ਕੋਈ,
ਤੁਸੀਂ ਕੁਝ ਆਖਣਾ ਇਹਨੂੰ ਨਾ ਕੁਝ ਤੁਸੀਂ ਕੁਝ ਕਹਿਣਾ।
ਕਰੈ ਜਥੋ ਚਿਤ ਜਿਮ ਔਰ ਹੋਏ,
ਉਸੇ ਤਰ੍ਹਾਂ ਕਰਨ ਦਿਓ ਜਿਵੇਂ ਇਹਦੇ ਮਨ ਦੀ ਇੱਛਾ ਹੋਵੇ।
ਨੈ ਬੈਰੀ ਇਸ ਕੇ ਔਰ ਪਾਸਾ, ਪ੍ਰਭੂ ਏਕ ਸਭ ਮੈਂ ਲਖਿਓ ਤਮਾਸ਼ਾ।
ਇਹਨੂੰ ਕੋਈ ਵੈਰੀ ਕੋਈ ਦੁਸ਼ਮਣ ਨਜ਼ਰ ਨਹੀਂ ਆਉਂਦਾ, ਇਹਨੂੰ ਇੱਕ ਅਕਾਲ ਪੁਰਖ ਪ੍ਰਮਾਤਮਾ ਦਾ ਸਰੂਪ ਹੀ ਨਜ਼ਰ ਆਉਂਦਾ ਹੈ।
ਉੱਚੇ ਉੱਚੇ ਭੂਮਿਕਾ ਮੈਂ ਮਨ ਠਿਰਿਓ,
ਉੱਚੀ ਭੂਮਿਕਾ ਵਿੱਚ ਇਹਨਾਂ ਦਾ ਮਨ ਟਿਕਿਆ ਹੋਇਆ, ਅਵਸਥਾ ਵਿੱਚ ਟਿਕਿਆ ਹੋਇਆ ਹੈ।
ਨਾਨਾ ਤਿਆਗ ਏਕ ਰਸ ਠਰਿਓ,
ਨਾਨਾ ਭਾਵ ਤਿਆਗ ਦਿੱਤਾ ਔਰ ਇੱਕ ਨੂੰ ਹੀ ਵੇਖ ਰਹੇ ਨੇ।
ਧਨ ਜਨਮ ਅਪਨੋ ਇਨ ਕੀਨਾ, ਜਿਸ ਕੋ ਬਖਸ਼ੇ ਹੋਏ ਦੁੱਖ ਹੀ ਨਾ।
ਆਪਣਾ ਜਨਮ ਧਨ ਕਰ ਲਿਆ ਔਰ ਜਿਸ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਇਹਦੇ ਸਾਰੇ ਦੁੱਖ ਹੀਣ ਹੋ ਗਏ ਨੇ, ਖਤਮ ਹੋ ਗਏ ਨੇ।
ਇਹ ਵੀ ਆਪਣੋ ਪੰਥ ਪ੍ਰਕਾਸ਼ ਹੈ
ਜੀ। ਕਹਿੰਦੇ ਖਾਲਸਾ ਜੀ ਇਹਦਾ ਵੀ ਇੱਕ ਪੰਥ ਚੱਲੇਗਾ, ਭਾਈ ਘਨੱਈਏ ਦਾ ਵੀ ਇੱਕ ਪੰਥ ਦਾ ਪ੍ਰਕਾਸ਼ ਹੋਵੇਗਾ। ਉਥੋਂ ਖਾਲਸਾ ਜੀ ਪੰਥ ਚੱਲਿਆ ਭਾਈ ਘਨੱਈਏ ਜੀ ਤੋਂ ਸੇਵਾ ਪੰਥੀ, ਜਿਹੜੀ ਸੇਵਾ ਪੰਥੀ ਸੰਪਰਦਾ ਹੈ। ਇਸ ਤਰ੍ਹਾਂ ਫਿਰ ਭਾਈ ਘਨੱਈਆ ਜੀ ਤੋਂ ਚੱਲੀ ਮਹਾਰਾਜ ਗੁਰੂ ਕਲਗੀਧਰ ਦੇ ਬਚਨਾਂ ਨਾਲ।
ਹੱਸੇ ਤੇ ਗੱਲ ਲਾਇਆ ਪਿਆਰਾ, ਡੱਬੀ ਹੱਥ ਫੜਾਈ, ਲੋੜ ਪਈ ਤੇ ਨਾਲ ਪਾਣੀ ਦੇ ਮਲਮ ਵੀ ਤੂੰ ਲਾਈ।
ਗਰੀਬ ਨਵਾਜ ਪਾਤਸ਼ਾਹ ਨੇ ਮਲਮ ਵੀ ਦਿੱਤੀ ਆਪਣੇ ਹੱਥੀ ਤੇ ਕਹਿੰਦੇ ਲੈ ਭਾਈ ਘਨੱਈਆ ਜੀ, ਅੱਜ ਤੋਂ ਬਾਅਦ ਜਿੱਥੇ ਤੂੰ ਪਾਣੀ ਪਿਲਾਉਣ ਦੀ ਸੇਵਾ ਕਰਨੀ, ਕੋਈ ਜ਼ਖਮੀ ਹੋਵੇ ਉਹਨੂੰ ਮਲਮ ਪੱਟੀ ਵੀ ਕਰਿਆ ਕਰੇ।
ਬੋਲੇ ਸੋਨਿਆ,
ਭਾਈ ਘਨੱਈਏ ਦੀ ਸੇਵਾ ਵਿੱਚ ਹੋਰ ਸਤਿਗੁਰਾਂ ਨੇ ਵਾਧਾ ਕਰ ਦਿੱਤਾ।
ਇਹ ਵੀ ਆਪਣੋ ਪੰਥ ਪ੍ਰਕਾਸ਼ ਹੈ, ਬੋਲੋ ਗਨ ਕੀ ਕੁਮਤ ਬਿਨਾਤਾ।
ਬਹੁਤ ਸਾਰੇ ਲੋਕਾਂ ਦੀ ਕੁਮਤ ਦਾ ਨਾਸ ਹੋਵੇਗਾ, ਇਹਦਾ ਵੀ ਇੱਕ ਪੰਥ ਚੱਲੇਗਾ। ਖਾਲਸਾ ਜੀ ਸੇਵਾ ਪੰਥੀ ਸੰਪਰਦਾਇ ਚੱਲੀ ਭਾਈ ਘਨੱਈਆ ਜੀ ਤੋਂ, ਔਰ ਉਸ ਸੇਵਾ ਪੰਥੀ ਸੰਪਰਦਾ ਵਿੱਚ ਬੜੇ ਬੜੇ ਉੱਚੀ ਅਵਸਥਾ ਦੇ ਮਾਲਕ ਮਹਾਂਪੁਰਖ ਹੋਏ। ਆਪਣੇ ਪਟਿਆਲੇ ਵਿੱਚ ਵੀ ਉਹਨਾਂ ਦੀ ਯਾਦ ਵਿੱਚ ਇੱਕ ਸਥਾਨ ਬਣਿਆ, ਭਾਈ ਰਾਮ ਕਿਸ਼ਨ ਜੀ ਬੜੀ ਉੱਚੀ ਅਵਸਥਾ ਦੇ ਮਾਲਕ ਹੋਏ, ਬੜੇ ਸਾਧੂ ਮਹਾਤਮਾ ਹੋਏ ਇਹਨਾਂ ਦੀ ਸੰਪਰਦਾ ਵਿੱਚ, ਜਿਨ੍ਹਾਂ ਨੇ ਗੁਰਸਿੱਖੀ ਦਾ ਬੜਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ। ਹਾਂਜੀ
ਸੁਣ ਪ੍ਰਭ ਤੇ ਸਭ ਸਿੰਘ ਆਨੰਦੇ,
ਇਹ ਸਾਰੇ ਸਿੰਘ ਬੜੇ ਆਨੰਦਿਤ ਹੋਏ।
ਦਵੈਤ ਹਤੀ ਲੈ ਬ੍ਰਹਮ ਆਨੰਦੇ,
ਦਵੈਸ਼ ਖਤਮ ਹੋ ਗਈ ਔਰ ਬ੍ਰਹਮ ਆਨੰਦ ਵਿੱਚ ਸੁਰਤ ਟਿਕ ਗਈ।
ਤਿਸ ਦਿਨ ਤੇ ਨੈ ਕਿਸ ਕੁਛ ਕਹਿਓ,
ਉਸ ਦਿਨ ਤੋਂ ਬਾਅਦ ਭਾਈ ਘਨੱਈਏ ਨੂੰ ਫਿਰ ਕਿਸੇ ਨੇ ਕੋਈ ਰੋਕ ਟੋਕ ਨਹੀਂ ਕੀਤੀ।
ਹੀ ਜਲ ਕੋ ਪਿਆਵਤ ਰਹਿਓ,
ਇਸ ਤਰ੍ਹਾਂ ਭਾਈ ਘਨੱਈਆ ਜੀ ਜਲ ਛਕਾਉਂਦੇ ਰਹੇ।
ਸਰਬ ਮੋਰਚੇ ਮੈਂ ਫਿਰ ਕਰਕੇ,
ਸਾਰੇ ਮੋਰਚਿਆਂ ਦੇ ਵਿੱਚ ਫਿਰ ਕਰਕੇ ਕਰਕੇ
ਜਲ ਕੋ ਦੇਤ ਮਸ਼ਕ ਨਿਤ ਭਰ ਕੇ
ਜਲ ਦੀਆਂ ਮਸ਼ਕਾਂ ਭਰ ਕੇ ਭਾਈ ਕਨਈਆ ਜੀ ਜਲ ਛਕਾਉਂਦੇ ਨੇ
ਇਸ ਕੋ ਨੈ ਮਾਰਤ ਕੋ ਗੋਰੇ
ਕੋਈ ਗੋਲੀ ਨੀ ਮਾਰਦਾ ਭਾਈ ਕਨਈਏ ਨੂੰ ਵੀ ਸਾਂਝਾ ਹੈ ਸਾਰਿਆਂ ਦਾ
ਫਿਰ ਤਰਹਿ ਲੜਤੇ ਜੁਗ ਓਰੇ
ਪਾਸੇ ਲੜਾਈ ਹੁੰਦੀ ਭਾਈ ਕਨਈਆ ਵਿੱਚ ਬੇਫਿਕਰ ਹੋ ਕੇ ਫਿਰ ਰਿਹਾ ਪਾਣੀ ਪਿਉਂਦਾ
ਸਾਧ ਜਾਣ ਕਰ ਬੰਧਨ ਕਰੇ
ਪ੍ਰਭੂ ਇਹਨੂੰ ਸਾਧੂ ਜਾਣ ਕੇ ਮੱਥਾ ਟੇਕਦੇ ਨੇ ਮੁਸਲਮਾਨ ਵੀ ਇਹਨੂੰ ਨਮਸਕਾਰਾਂ ਕਰਦੇ ਨੇ
ਜਲ ਕੋ ਲੇ ਤਿਖਾ ਕੋ ਹਰੇ
ਇਹਦੇ ਕੋਲੋਂ ਪਾਣੀ ਲੈ ਕੇ ਆਪਣੀ ਪਿਆਸ ਦੂਰ ਕਰਦੇ ਨੇ
ਇਮ ਘੇਰਾ ਕਰ ਅੰਨ ਅਟਾਇਓ ਕੀਤਕ ਦਿਨ ਲਗ ਅੰਤਰ ਖਾਇਓ
ਇਤਨਾ ਘੇਰਾ ਕੀਤਾ ਹੋਇਆ ਤੇ ਅੰਨ ਪਾਣੀ ਬਾਹਰੋਂ ਦੁਸ਼ਮਣਾਂ ਨੇ ਰੋਕ ਦਿੱਤਾ ਹੁਣ ਜਿਹੜਾ ਅੰਦਰ ਅੰਨ ਪਾਣੀ ਸੀ ਉਹ ਨਖੁੱਟਣ ਲੱਗਾ ਖਤਮ ਹੋਣ ਲੱਗਾ
ਲੱਗਿਓ ਨਖੁੱਟਣ ਅੰਨ ਮਾਨੋ
ਔਰ ਅੰਦਰ ਜਿਹੜੀ ਅੰਨ ਪਾਣੀ ਰਸਤਾ ਬਸਤਾ ਸਨ ਉਹ ਸਮਾਪਤ ਹੋਣ ਲੱਗੀਆਂ
ਜੋ ਅਵਸ਼ ਚਾਹੀਏ ਨਿਤ ਖਾਨੇ
ਜਿਹੜਾ ਖਾਣ ਵਾਸਤੇ ਅੰਨ ਪਾਣੀ ਉਹ ਤਾਂ ਅਵਸ਼ ਰੋਜ਼ ਚਾਹੀਦਾ ਹੁਣ ਸਿੰਘਾਂ ਵਾਸਤੇ ਮੁਸ਼ਕਿਲ ਹੋ ਰਹੀ ਹੈ ਲੰਗਰ ਪ੍ਰਸ਼ਾਦਾ ਜਿਹੜਾ ਹੈ ਉਹ ਵੀ ਦਿਨ ਪ੍ਰਤੀ ਦਿਨ ਘਟਦਾ ਚੱਲਿਆ ਜਾ ਰਿਹਾ ਪਰ ਸਿੰਘ ਫਿਰ ਵੀ ਬੜੇ ਉਸੇ ਉਤਸ਼ਾਹ ਦੇ ਨਾਲ ਲੜ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ